ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਮੁਖ ਤਲਾ ਪੈਰ ਉਪਰੇ ਵਸੰਦੋ ਕੁਹਥੜਾ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਦਰਹ ਜਿਸਦਾ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ ਆਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲਹ ਮਨ ਤਨ ਉਰਧਾਰ ਬੇਖਮ ਥਨ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੇ ਜਸਹ ਜਨਮ ਹਾਰ ਬੇਖਮ ਥਨ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੇ ਜਸ ਜਨਮ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਭਗਤ ਵਛਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਚਰਨ ਸ਼ਰਨ ਦੇ ਵਿੱਚ ਸੁਭਾਇਮਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਉਹਨਾਂ ਦੇ ਪਾਵਨ ਪਵਿੱਤਰ ਦਾਰ ਘਰ ਦੇ ਵਿੱਚ ਦਰਸ਼ਨ ਦੀਦਾਰ ਕਰਨ ਦਾ ਇਸ਼ਨਾਨ ਕਰਨ ਦਾ ਬਾਣੀ ਸੁਣਨ ਦਾ ਸਾਹਿਬ ਜੀ ਨੇ ਕਿਰਪਾ ਕਰਕੇ ਪੁਰਸ਼ਾਰਥ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ ਕੀਤੀ ਸਾਡੇ ਉੱਤੇ ਜਿਸ ਪਾਵਨ ਪਵਿੱਤਰ ਅਸਥਾਨ ਦੀ ਚਰਨ ਧੂੜ ਨੂੰ ਹਰ ਗੁਰੂ ਨਾਨਕ ਨਾਮ ਲੇਵਾ ਤਾਂ ਤਰਸਦਾ ਹੀ ਹੈ। ਕਿਸੇ ਵੀ ਦੇਸ਼ ਕੌਮ ਦੇ ਧਰਮੀ ਇਨਸਾਨ ਉਹ ਵੀ ਚਾਹੁੰਦੇ ਨੇ ਕਿ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰੀਏ, ਉੱਥੋਂ ਦੀ ਚਰਨ ਧੂੜ ਨੂੰ ਪਰਸੀਏ। अपने सारियां उत्ते साहिबां ने बड़ी बख्शिश की है जो आपां शरीर करके भी हाजरियां भरन दा इत्थे सुभाग बख्शिश किया है। बहुत सारे गुरमुख गुरसिख देशां विदेशां दे विच टैलीविजन दे राहीं अमृत वेले तड़के ही साहिबां दी अमृत स्वरूप पावन पितृ गुरबाणी दा कीर्तन टैलीविजन तो सरवण करते हैं, कई रेडियो द्वारा सरवण करते ने वडभागी जन। अपने उत्ते सतगुरां ने होर बख्शिश की सानू शरीर करके भी हाजरियां भरन का सुभाग बख्शिश किया है। सतगुरां दे पावन अस्थाना दे दर्शन दीदार किस तरह करनी ने, साहिब गुरु रामदास सच्चे पातशाह जी आप ही गुरसिखां दे मन की चाहना, गुरसिखां दे मन का प्यार, भगतां दे मन का वलवला आप कृपा करके दसदे ने, जिथे जाए बह मेरा सतगुरु सो थान सुहावा राम राजे। गुरसिखी सो थान भालिया लै धूर मुख लावा, चरण धूर नूं गुरसिख मुख लाउंदे ने लभ के। अज तां सतगुरु ने साडे ते बड़ी बख्शिश कीती है, सारे अस्थान मोटर गड्डियां कारां राहीं आपां जा सकते हाँ, सानू एड्रैसां दा भी पता है। दाता सतगुरु जी उस समय की गल कर रहे ने जदों बहुगिणती गुरसिखां नू ये भी नहीं सी पता कि मेरे धन गुरु नानक देव जी महाराज दे कित्थे कित्थे अस्थान हैं। भावें अज भी बहुत सारे ऐसे अस्थान ने जिहड़े प्रगट ही नहीं होए, अजे किसी कौम नू विद्वान नू पता ही नहीं है कि इत्थे धन गुरु नानक देव जी ने भी बख्शां कीतियां ने, क्योंकि भाई साहब भाई गुरदास जी भी कहिंदे हन बख्शिश करके जीती नौ खंड मेदनी सत नाम दा चक्कर फिराया। धन गुरु नानक देव जी महाराज सच्चे पातशाह जी दुनिया के सारे जिन्हें वड्डे धार्मिक अस्थान ने उन्हां ते जाके सच का उपदेश बख्शिश किया। कि आपां सोच सकते हैं कि धन गुरु नानक देव जी महाराज सच्चे पातशाह जी जे सनातन मत दे पवित्र जो अस्थान वो मनते ने हरिद्वार बनारस काशी इत्यादिक जिन्हें भी हैं उत्थे गए ने, ते इधर आप जी मक्का मदीना बगदाद भी गए ने, ते ईसाइयां दे अस्थान ते ना गए, हुण वैटकन सिटी जिन्हों कह देंदे उत्थे भी गए ने पर वो प्रगट नहीं करते, उत्थों दे कागज नहीं दसदे। इंग्लैंड दे विच एक गुरमुख ने गल कीती सी ते उन्हें किसे अमेरिका दे पत्रकार दे इंटरव्यू किताब दा उन्हें नाल आए के मैनू दस्या सी कि उहदे विच इस गल दा जिक्र है कि धन गुरु नानक देव जी उत्थे भी गए, क्योंकि साहिब गुरु नानक पातशाह जी सारे ही अस्थानां ते गए है। आपां नूं इस गल विच कोई शक नहीं है, जिहड़े श्रद्धा प्रेम भावना सुरती बिरती वाले गुरमुख गुरसिख हन उन्हां नूं तां पूर्ण विश्वास है धन गुरु नानक देव जी महाराज सच्चे पातशाह जी जदों चाहणगे परमात्मा की कृपा होई सारे अस्थान अपने आप ही प्रगट कर लैणगे। सो आपां उसे ही प्रकरण ते आईए, साहिब गुरु रामदास जी कहिंदे हन प्यार वाले गुरसिख धन गुरु नानक देव जी जिथे जिथे जा के सुभायमान होए, संगतां नूं उपदेश बख्शिया, धर्मशाला कायम करवा के भाव भगती का प्रचार किया, गुरसिख उन्हां थावां नूं लभदे ने ते लब के उत्थों दी चरण धूड़ नूं मत्थे ते लाउंदे ने। ते साहिब गुरु रामदास जी एक कृपा नाल होर करके एक बचन कहिंदे ने, गुरसिखो काल कमाई उन्हां सिखां दी थाए पवेगी जिहड़ा नाम जपेगा। गुरसिखां की काल थाए पई, गुरु दे सिखां दी काल कमाई थाए पैंदी है, जिन हर नाम त्यावा जिहड़े नाम ते हुंदे है। दूसरियां दी काल कमाई महाराज जी किधर जांदी है, गुरु के सिखो जिवें जेब पाटी होवे, भांडा टुटा होवे, उहदे विच पाई हुई वस्तु डिग जांदी है, काल कमाई दा फल तां मिलदा है पर मर्यादा ना होण करके गवा बैठदे ने, मत थोड़ी सेव गवाई है। इस वास्ते बेनती है जिथे बैठे भी आप जी सुन रहे हो ना, ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਜਦੋਂ ਕਦੀ ਵੀ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ 'ਤੇ ਆਉਣਾ, ਇਹ ਚੇਤੇ ਰੱਖਣਾ ਕਿ ਮੈਂ ਚੱਲਿਆ ਕੀ ਲੈਣਾ ਉੱਥੇ। ਜੇ ਇੱਥੇ ਆ ਕੇ ਨੰਗੇ ਸਿਰ ਹੀ ਤੁਰੇ ਫਿਰਨਾ ਹੈ, ਜੇ ਨਿੰਦਾ ਚੁਗਲੀ ਕਰੀ ਜਾਣੀ ਹੈ, ਦੁਨੀਆਂ ਨੂੰ ਹੀ ਦੇਖੀ ਜਾਣਾ ਹੈ, ਮੋਬਾਈਲ ਨੂੰ ਹੀ ਦੇਖੀ ਜਾਣਾ ਹੈ, ਫਿਰ ਆਉਣ ਦਾ ਬਹੁਤਾ ਲਾਭ ਨਹੀਂ ਹੋਏਗਾ। ਪਾਪ ਘਰ ਨੂੰ ਲੈ ਜਾਵਾਂਗੇ, ਇੱਥੇ ਟੇਕਿਆ ਹੋਇਆ ਮੱਥਾ ਅਤੇ ਸਿਮਰਨ ਗਲਤੀਆਂ ਕਰਕੇ ਉਹ ਫਲ ਨਾਸ ਕਰ ਲਵਾਂਗੇ। ਮਹਾਰਾਜ ਜੀ ਕਹਿੰਦੇ ਨੇ ਮਤ ਥੋੜ੍ਹੀ ਸੇਵ ਗਵਾਈ ਹੈ। ਇੱਕ ਕਿਲੋ ਸਵਾਣੀ ਨੇ ਘਿਓ ਵੀ ਲਿਆ ਹੈ, ਕਿਲੋ ਆਟਾ ਤੋਲ ਕੇ ਵੀ ਲਿਆ ਹੈ, ਕਿਲੋ ਸ਼ੱਕਰ ਜਾਂ ਖੰਡ ਵੀ ਤੋਲ ਕੇ ਲੈ ਲਈ ਹੈ, ਅਤੇ ਯਤਨ ਕੀਤਾ ਹੈ 4 ਕਿਲੋ ਪਾਣੀ ਕੜਾਹੀ 'ਚ ਪਾ ਕੇ ਅੱਗ ਬਾਲ ਕੇ ਜਾਂ ਗੈਸ ਚੁੱਲ੍ਹੇ 'ਤੇ ਰੱਖ ਕੇ ਉਬਾਲ ਕੇ ਪਾਣੀ ਵਿੱਚ ਖੰਡ ਪਾ ਕੇ ਚਾਸਣੀ ਬਣਾ ਕੇ ਪੁਣ ਕੇ ਇੱਕ ਪਾਸੇ ਰੱਖ ਲਈ ਹੈ, ਅਤੇ ਉਹ ਫਿਰ ਘਿਓ ਪਾ ਕੇ ਕੜਾਹੀ ਵਿੱਚ ਕਿਲੋ ਕਿਲੋ ਆਟਾ ਪਾ ਦਿੱਤਾ, ਆਟਾ ਭੁੰਨ ਲਿਆ, ਚਾਸ ਵਿੱਚ ਪਾ ਦਿੱਤੀ, ਅਤੇ ਪ੍ਰਸ਼ਾਦ ਸੋਹਣਾ ਬਣ ਜਾਵੇਗਾ, ਕੜਾਹ ਬਣ ਗਿਆ। ਜੇ ਤਾਂ ਸੋਹਣਾ ਕੜਾਹ ਬਣਾ ਕੇ ਸਿਆਣੀ ਹੋਵੇਗੀ, ਗੁਰੂ ਚਰਣਾਂ 'ਚ ਲੈ ਆਈ, ਬਾਣੀ ਪੜ੍ਹੀ, ਅਰਦਾਸ ਕੀਤੀ, ਬਣਾਉਂਦਿਆਂ ਵੀ ਬਾਣੀ ਪੜ੍ਹੀ, ਜਪਜੀ ਸਾਹਿਬ ਜੀ ਦਾ ਪਾਠ, ਜਿਵੇਂ ਪੁਰਾਤਨ ਸਮੇਂ 'ਤੇ ਗੁਰਸਿੱਖ ਗੁਰਮੁਖ ਦੱਸਦੇ, ਰਹਿਤ ਮਰਿਆਦਾ 'ਚ ਵੀ ਬਚਨ ਨੇ, ਗੁਰਪ੍ਰਤਾਪ ਸੂਰਜ ਗ੍ਰੰਥ 'ਚ ਵੀ ਜ਼ਿਕਰ ਹੈ। ਜੇ ਤਾਂ ਬਾਣੀ ਪੜ੍ਹ ਕੇ ਗੁਰੂ ਚਰਣਾਂ 'ਚ ਲੈ ਆਈ, ਉਹ ਬਣ ਜਾਵੇਗਾ ਪ੍ਰਸਾਦ। ਅਤੇ ਜੇ ਘਰ ਦੇ ਜੀਵਾਂ ਨੂੰ ਖਵਾਉਣ ਵਾਸਤੇ ਹੀ ਕੜਾਹ ਬਣਾਇਆ, ਅਤੇ ਉਹਦੇ ਵਿੱਚ ਜੇ ਬੇਸਮਝੀ ਦੇ ਨਾਲ ਕਿਤੇ ਸਵਾਹ ਪਾ ਦਿੱਤੀ ਜਾਂ ਇੱਕ ਮੁੱਠ ਰੇਤਾ ਪਾ ਦਿੱਤੀ, ਇੱਕ ਮੁੱਠ ਬਾਲੂ ਰੇਤਾ ਜਿਹਦਾ ਕੋਈ ਮੁੱਲ ਨਹੀਂ ਹੈਗਾ, ਅਤੇ ਉਹ ਸਭ ਮਿਹਨਤ, ਸਾਰਾ ਪੈਸਾ, ਸਭ ਕੁਛ ਹੀ ਬਰਬਾਦ ਹੋ ਜਾਏਗਾ। ਖਾਣ ਵਾਲੇ ਅਸੀਸਾਂ ਨਹੀਂ ਦੇਣਗੇ, ਬਦਲ ਕੇ ਗਾਲਾਂ ਕੱਢਣਗੇ। ਇਸੇ ਤਰ੍ਹਾਂ ਸਭ ਕੁਛ ਹੀ ਬੇਕੀਮਤਾ ਹੈ, ਜਿਵੇਂ ਪਦਾਰਥ ਸਤਿਗੁਰੂ ਜੀ ਨੇ ਸਾਨੂੰ ਦਿੱਤੇ ਹੈ ਨਾ, ਘਿਓ, ਖੰਡ, ਆਟਾ ਇਤਿਆਦਿ ਸਭ ਕੁਛ, ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਬੇਅੰਤ ਪਦਾਰਥ ਨੇ, ਬੇਅੰਤ ਬਖਸ਼ਾਂ ਨੇ, ਸੇਵਾ ਕਰਕੇ ਸਭ ਕੁਛ ਹੀ ਮਿਲ ਜਾਂਦਾ। ਅਤੇ ਜੇ ਗੁਰੂ ਦੀ ਮਰਿਆਦਾ ਨਾ ਰੱਖੀ, ਸਿਆਣਪ ਨਾ ਰੱਖੀ, ਅਕਲ ਨਾ ਰੱਖੀ, ਤਾਂ ਲਾਭ ਨਹੀਂ ਲੈ ਸਕਾਂਗੇ। ਸੋ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਘਾਲ ਕਮਾਈ ਉਹਨਾਂ ਦੀ ਥਾਏ ਪੈਂਦੀ ਹੈ ਜਿਹੜੇ ਨਾਮ ਜਪਦੇ ਨੇ, ਅਤੇ ਜਿਨ੍ਹਾਂ ਨਾਮ ਜਪ ਕੇ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਨੂੰ ਘਾਲਿਆ, ਕਮਾਇਆ, ਚੱਲੇ, ਭਾਵੇਂ ਮੰਜੇ 'ਤੇ ਪਏ ਨੇ, ਭਾਵੇਂ ਕੰਮ ਕਰ ਰਹੇ ਨੇ, ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖ ਕੇ, ਮਰਿਆਦਾ ਨੂੰ ਚੇਤੇ ਰੱਖ ਕੇ ਜੀਵਨ ਕਮਾਇਆ ਹੈ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਮੇਰੇ ਸਤਿਗੁਰੂ ਨੂੰ ਇਸ ਤਰ੍ਹਾਂ ਪੂਜਦੇ ਨੇ, ਸਤਿਕਾਰ ਕਰਦੇ ਨੇ, ਨਾਮ ਜਪਦੇ ਨੇ, ਪਿਆਰ ਕਰਦੇ ਹਨ, ਦੁਨੀਆ ਵੀ ਉਹਨਾਂ ਦਾ ਪਿਆਰ ਅਤੇ ਸਤਿਕਾਰ ਕਰੇਗੀ, ਦੁਨੀਆ ਵੀ ਉਹਨਾਂ ਨੂੰ ਝੁਕੇਗੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਸਾਡੇ 'ਤੇ ਮਿਹਰਾਂ ਕੀਤੀਆਂ ਹੈ, ਆਪਾਂ ਇਸ ਸਮੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਬੈਠ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਰਹਿਮਤਾਂ ਪ੍ਰਾਪਤ ਕਰ ਰਹੇ ਹਾਂ, ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਸਾਹਿਬ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੇ ਹਨ। ਆਓ ਪਿਆਰਿਓ, ਸਤਿਗੁਰਾਂ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਸਤਿਗੁਰੂ ਜੀ ਸਾਨੂੰ ਇਕਾਗਰਤਾ, ਪ੍ਰੇਮ ਬਖਸ਼ਣ, ਆਪਣੇ ਪਾਸੋਂ ਬਲ ਬਖਸ਼ਣ, ਉਪਦੇਸ਼ ਨੂੰ ਕਮਾਉਣ ਦਾ ਜੋ ਉਪਦੇਸ਼ ਸਤਿਗੁਰੂ ਜੀ ਦੇ ਰਹੇ ਹਨ, ਸਾਡੇ ਹਿਰਦੇ ਵਿੱਚ ਸਦਾ ਸਦਾ ਵਾਸਤੇ ਚੇਤੇ ਵਿੱਚ ਵਸ ਜਾਵੇ। ਆਓ ਸਾਰੇ ਹੀ ਅਰਦਾਸ ਕਰੀਏ, ਜਿੱਥੇ ਵੀ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ, ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਤਸਰੀ ਦੀ ਪਾਵਨ ਪਿੱਤਰ ਵਾਰ ਦੁਆਰਾ ਸਾਡੇ 'ਤੇ ਮਿਹਰਾਂ ਕਰ ਰਹੇ ਨੇ, ਦੂਸਰਾ ਸਲੋਕ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ। ਇਸ ਪਾਵਨ ਪਿੱਤਰ ਵਾਰ ਦੀ ਉਥਾਨਕਾ ਗੁਰਮੁਖ ਪਿਆਰੇ इस तरह दसते हैं कि एक ब्रिज राम नाम का विद्वान साहिब गुरु अर्जन देव सच्चे पातशाह जी की चरण शरण आया। उसने आके बेनती की कृपा करके मैनू उपदेश बख्शो। कुछ दखण देश की संगत भी आई, उन्हें भी बेनती की सी ते होर भी गुरमुख गुरसिखा की बेनती सरवण करके धन साहिब श्री गुरु अर्जन देव जी महाराज सच्चे पातशाह जी ने पावन पितर वार बख्शिश की है, जिसनों आप मद की बाणी भी कहते। मद की वार पुरातन समय तो ही गुरु के सिखो ये मर्यादा है। जदों श्री अखंड पाठ साहिब जी की बाणी आदि पूरन मद पूरन इत्थे पाठी सिंह बचन पढ़ता है सतगुरां दे, तां अरदास करन दी मर्यादा है। अज पावन पित्र जो श्लोक बख्शिश किया है इस नूं आपां ध्यान विच रखीए ते इह श्लोक दूसरा है ते 706 अंग दे उत्ते चार पंक्तियां दे उपर जाके शुरू हुंदा है थले। ते जिस पावन पित्र सरूप तो आपां अमृत वेले श्री मुखवाक श्री हरिमंदर साहब जी सरवण कीते ने उत्थे गुरु के सिखो इस अस्थान ते सुभायमान नहीं है। उहदा कारण है वह पावन सरूप हथ लिखत हैं। पहला हथ लिखत सरूप सतगुरु जी दे होया करदे सी, उस तो बाद पत्थर छाप दे नाल बाणी छापन लगे। हुण गुरु के सिखो होर ढंग दे नाल प्रिंट है। तो फिर पंथ ने एक भी सारिया ने मिल के मर्यादा बधी कि साहिब गुरु ग्रंथ साहब जी के 1430 अंग होन। पुरातन सरूपां दे विच पाबंदी नहीं है। कई सवाल गुरमुख गुरसिख देशों विदेशों में करते हैं कि किन्ने अंग साहिब गुरु ग्रंथ साहब जी की बाणी होनी चाहिए है। तो उत्थे दास यो ही बेनती करता हूँ, भाई ये कोई मर्यादा ये कोई पक्का निजम नहीं है। इस वास्ते विद्वाना गुरमुखा ने 1430 अंग रखे ने ताकि बाणी सारे ही प्यार ना पढ़ सकण। पुरातन हथ लिखत जड़े सरूप ने उन्हां दे अंग बहुत ज़्यादा वध भी ने ते घट भी ने, पर बाणी संपूर्ण होवे ये मर्यादा की बंदिश है। बाणी का एक अक्षर भी घट नहीं होना चाहिए, एक अक्षर भी नहीं छुट्टना चाहिए। तो जेडे पावन सरूप हथ लिखत हैं उन्हां दे विच कई बार जो इस पावन सरूप दे विच बिल्कुल थलड़े पासे श्री मुखवाक हुंदे है, जिमें भगत नामदेव जी का गहरी करके नीव खुदाई, ये बिल्कुल उपर हथ लिखित सरूपां दे बिल्कुल आरंभ दे विच उपर पासे आउंदे। मर्यादा इहो ही है जो बिल्कुल आरंभ दे विच उपरले पासे जो पावन शब्द आरंभ हो रहा वह श्री मुखवाक लैने है। तो जे इस पावन पासे तो आरंभ नहीं हुंदा तो अंग थल के खब्बे पासों जिथों शब्द आरंभ हो रहा उत्थों श्री मुखवाक लैने। कभी भी मनमर्जी नहीं करनी, ये सतगुरां दी मर्यादा है। मर्यादा विच चलांगे ते बख्शियां होणगीआं। श्री मुखवाक लैण दी ये पावन मर्यादा है जो आप जी श्री हरिमंदर साहब जी रोज़ ही दर्शन करते हो। सो गुरु के सिखो मनाइयां बहुत ज़्यादा आपां अजकल करन लग पए आं जी। ये बाणी तां मद च आउंदी नहीं, 705 अंग ते आउंदी है, पर गुरु के सिखो जदों सतगुरु गुरु अर्जन देव जी महाराज ने मर्यादा बधी है, साहिब गुरु गोबिंद सिंह जी सच्चे पातशाह जी ने हुक्म किया है, जो भाई साहब भाई मनी सिंह जी ने गुर बिलास पातशाही दसवीं विच जिक्र किया है, उस समय पावन सरूपां विच बाणी बिल्कुल मध भाग विच आउंदी सी। इस वास्ते शंका नहीं करना, मर्यादा नूं मनना है। बार बार अरदासां जिन्नियां ज़्यादा करांगे उन्नियां बख्शां होणगीआं। ते असी सतगुरु गुरु ग्रंथ साहिब सच्चे पातशाह जी का श्री अखंड पाठ साहिब आरंभ हुंदा है ते तीन वरी अरदास संगति रूप विच करनी हुंदी है, उद तो भी भजदे हां ते बख्शां कित्थों होणगीआं। तीन वरी आ ना, एक वरी आरंभ ते एक वरी मध विच एक वरी भोग ते। ते जे तीन वार दी मर्यादा तिना दिनां च नहीं रख सकदे ते फिर बख्शां दी आस कित्थों रखदे। बख्शां ते तां होणगीआं हुक्म मन्निआ होवै परवान तां खसमै का महल पाए। हुक्म मन्नण दे नाल इस वास्ते मनाइयां ना करिए। सो सतगुरां ने ये वार गुरसिखां दे भले वास्ते
ਇਹ ਬਖਸ਼ਿਸ਼ ਕੀਤੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪਾਵਨ ਸੈਂਚੀਆਂ ਪੋਥੀ ਸਾਹਿਬ ਛਪਦੇ ਨੇ ਸਬਦਾਰਥ ਜੋ 1936 ਦੇ ਵਿੱਚ ਗੁਰਸਿੱਖਾਂ ਗੁਰਮੁਖਾਂ ਨੇ ਉੱਦਮ ਕਰਕੇ ਪੰਜਾ ਸਾਹਿਬ ਜੀ ਦੀ ਜੋ ਕਮੇਟੀ ਸੀ ਗੁਰਸੇਵਕ ਸਭਾ ਉਹਨਾਂ ਦੇ ਉੱਦਮ ਉਪਰਾਲੇ ਦੁਆਰਾ ਪ੍ਰਿੰਸੀਪਲ ਤੇਜਾ ਸਿੰਘ ਜੀ ਅਤੇ ਹੋਰ ਵਿਦਵਾਨ ਗੁਰਮੁਖਾਂ ਨੇ ਰਲ ਕੇ ਜੋ ਸੰਖੇਪ ਵਿੱਚ ਅਰਥ ਭਾਵ ਮਹਿੰਗੇ ਔਖੇ ਅਰਥ ਲਿਖੇ ਨੇ ਸਬਦਾਰਥ ਪੋਥੀ ਸਾਹਿਬ ਜੋ ਹੈ ਉਹਦੇ ਵਿੱਚ ਇਹ ਹੈ ਕਿ ਭਾਈ ਤਿਰਲੋਕਾ ਜੀ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਉਹਨਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਹਿੰਦੂ ਮਤ ਵਾਲੇ ਜਿਹੜੇ ਨੇ ਉਹ ਗਰੜ ਪੁਰਾਣ ਦੀ ਕਥਾ ਕਰਦੇ ਕਿਸੇ ਦੇ ਚੜ੍ਹਾਈ ਕਰਨ 'ਤੇ ਮੁਸਲਮਾਨ ਵੀ ਆਪਣੇ ਧਰਮ ਅਨੁਸਾਰ ਕਰਦੇ ਨੇ ਅਤੇ ਸਾਨੂੰ ਕੀ ਹੁਕਮ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਗੁਰਸਿੱਖੋ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਨਾਮ ਦੀ ਵਡਿਆਈ ਹੈ ਜਿਹੜਾ ਨਾਮ ਜਪੇਗਾ ਉਹ ਮੁਕਤ ਹੋਵੇਗਾ ਪਰ ਜੇ ਤੁਸੀਂ ਆਪਣੇ ਮਨ ਨੂੰ ਹੋਰ ਧੀਰਜ ਦੇਣਾ ਚਾਹੁੰਦੇ ਹੋ ਗਿਆਨ ਅਤੇ ਬੈਰਾਗ ਸਿੱਖਣਾ ਚਾਹੁੰਦੇ ਹੋ ਫਿਰ ਸਹਿਸ ਕਿਰਤੀ ਦੀ ਬਾਣੀ ਦੀ ਕਥਾ ਅਤੇ ਇਸ ਜੈਤਸਰੀ ਵਾਰ ਦੇ ਸਲੋਕਾਂ ਦੀ ਕਥਾ ਕਰਨੀ ਹੈ ਦੁਸਹਿਰੇ ਤੱਕ ਇਹ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ ਜੋ ਪੁਰਾਤਨ ਗੁਰਮੁਖ ਗੁਰਸਿੱਖ ਮਰਿਆਦਾ ਨਿਭਾਉਂਦੇ ਰਹੇ ਨੇ ਅਤੇ ਅੱਜ ਵੀ ਜਿਹੜੇ ਗੁਰਸਿੱਖ ਨੇ ਟਕਸਾਲ 'ਚੋਂ ਪੜ੍ਹੇ ਹੋਏ ਉਹ ਇਸ ਮਰਿਆਦਾ ਨੂੰ ਨਿਭਾਉਂਦੇ ਨੇ ਅਤੇ ਇਹ ਜੋ ਸਬਦਾਰਥ ਪੋਥੀ ਗੁਰਦੁਆਰਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਮੁਖ ਜੋ ਸੇਵਾ ਕਰਦੇ ਨੇ ਅੱਜ ਵੀ ਧਰਮ ਪ੍ਰਚਾਰ ਜਿਹੜੇ ਆਪਣਾ ਮਹਿਕਮਾ ਹੈ ਆਪ ਜੀ ਉਹ ਪੋਥੀਆਂ ਲੈ ਕੇ ਪੜ੍ਹ ਸਕਦੇ ਹੋ ਉਹਦੇ ਵਿੱਚ ਵੀ ਇਹੋ ਬਚਨ ਲਿਖਿਆ ਕਿ ਪੁਰਾਤਨ ਗੁਰਮੁਖ ਗੁਰਸਿੱਖ ਇਸ ਦੀ ਕਥਾ ਕਰਿਆ ਕਰਦੇ ਸੀ ਕਿਉਂ ਕਿਉਂਕਿ ਇਹਦੇ ਵਿੱਚ ਬੈਰਾਗਮਈ ਉਪਦੇਸ਼ ਹੈ ਸਹਿਸ ਕਿਰਤੀ ਬਾਣੀ ਵਿੱਚ ਬੈਰਾਗਮਈ ਉਪਦੇਸ਼ ਹੈ ਬਾਰ ਬਾਰ ਮਨ ਨੂੰ ਟੁੰਬਿਆ ਗਿਆ ਕਿ ਵੇਖ ਤੂੰ ਲੈਣ ਕੀ ਆਇਆ ਸੀ ਤੂੰ ਦੁਨੀਆਂ ਵਿੱਚ ਕਰਨ ਕੀ ਆਇਆ ਸੀ ਪਰ ਕਰ ਕੀ ਰਿਹਾ ਹੈ ਅਤੇ ਇਸ ਵਾਸਤੇ ਕੋਈ ਵੀ ਪ੍ਰਾਣੀ ਚੜ੍ਹਾਈ ਕਰ ਜਾਵੇ 10 ਦਿਨ ਸਵੇਰੇ ਅਤੇ ਸ਼ਾਮ ਇੱਕ ਬਾਣੀ ਦੀ ਸਵੇਰੇ ਇੱਕ ਬਾਣੀ ਦੀ ਸ਼ਾਮ ਨੂੰ ਕਥਾ ਗੁਰਮੁਖ ਗੁਰਸਿੱਖ ਕਰਦੇ ਸੁਣਦੇ ਨੇ ਪਿਆਰ ਵਾਲੇ ਰੋਣ ਨਹੀਂ ਦਿੰਦੇ ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਕਿ ਸਾਡੇ ਪਿੱਛੋਂ ਰੋਣਾ ਨਹੀਂ ਕਥਾ 'ਤੇ ਕੀਰਤਨ ਕਰਨਾ ਹੈ ਅਤੇ ਜਿੰਨਾ ਬਾਣੀ ਪੜ੍ਹਾਂਗੇ ਜਿੰਨਾ ਕਥਾ ਕੀਰਤਨ ਕਰਾਂਗੇ ਉਨਾ ਹੀ ਆਪਣਾ ਭਲਾ ਅਤੇ ਉਹਨਾਂ ਦਾ ਵੀ ਭਲਾ ਹੋਵੇਗਾ ਸਤਿਗੁਰੂ ਜੀ ਬੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਨੇ ਦੇਖ ਪ੍ਰਾਣੀ ਰਚੰਤ ਜੀ ਰਚਨਾ ਇਸ ਜੀਵ ਦੀ ਤੇਰੇ ਜੀਵ ਦੀ ਤੇਰੇ ਸਰੀਰ ਦੀ ਪਰਮਾਤਮਾ ਨੇ ਰਚਨਾ ਰਚੀ ਹੈ ਮਾਤ ਗਰਭ ਅਸਥਾਪਨੰ ਕਿੱਥੇ ਮਾਂ ਦੀ ਕੁੱਖ ਵਿੱਚ ਅਸਥਾਪਿਤ ਕਰਕੇ ਮਾਂ ਦੀ ਕੁੱਖ ਵਿੱਚ ਟਿਕਾ ਕੇ ਪਿਤਾ ਦੁਆਰਾ ਪਿਤਾ ਦਾ ਬਿੰਦ ਹੈ ਅਤੇ ਮਾਂ ਦਾ ਖੂਨ ਹੈ ਉਹ ਖੂਨ ਜੇ ਕੱਪੜੇ ਨੂੰ ਲੱਗ ਜਾਵੇ ਤਾਂ ਕੱਪੜਾ ਆਪਾਂ ਵਰਤਣਾ ਚੰਗਾ ਨਹੀਂ ਸਮਝਦੇ ਭਾਵੇਂ ਕਿੰਨਾ ਵੀ ਉਹਨੂੰ ਧੋ ਲਿਆ ਜਾਵੇ ਅਤੇ ਚੰਗੇ ਥਾਵਾਂ 'ਤੇ ਆਪਾਂ ਵਰਤਦੇ ਨਹੀਂ ਹਾਂ ਬਿੰਦ ਜੇ ਕੱਪੜਿਆਂ ਨੂੰ ਲੱਗ ਜਾਵੇ ਤਾਂ ਉਹ ਵੀ ਸੁੱਟ ਦਿੰਦੇ ਹਾਂ ਅਤੇ ਜਾਂ ਉਹਨੂੰ ਸਾਫ਼ ਕਰਦੇ ਹਾਂ ਤਾਂ ਹੀ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕਹੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਜੇ ਬਿੰਦ ਦੇ ਨਾਲ ਜਾਂ ਰਕਤ ਦੇ ਨਾਲ ਕੱਪੜਾ ਪਲੀਤ ਹੋ ਜਾਵੇ ਤਾਂ ਸਾਬਣ ਲਾ ਲਾ ਕੇ ਧੋਂਦੇ ਹਾਂ ਉਹ ਜੋ ਗੰਦਾ ਆਪਾਂ ਸਮਝਦੇ ਹਾਂ ਅਤੇ ਉਸ ਦੇ ਨਾਲ ਤੇਰੀ ਰਚਨਾ ਹੋਈ ਹੈ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਸੁਣਦੇ ਹਨ ਮਹਾਰਾਜ ਜੀ ਕੀ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਤੇਰਾ ਮੁੱਢ ਕੀ ਹੈ ਮਾਂ ਦਾ ਖੂਨ ਪਿਤਾ ਦਾ ਬਿੰਦ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨਮ ਹੈ ਜਿਨਹੈ ਉਬਾਰਿਆ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਮਾਂ ਦੀ ਕੁੱਖ ਵਿੱਚ ਸਥਾਪਿਤ ਕੀਤਾ ਪਹਿਲਾਂ ਗੋਲ ਪੇੜਾ ਜਿਹਾ ਬਣਿਆ ਖੂਨ ਇਕੱਠਾ ਹੋਣਾ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਤੇ ਸਰੀਰ ਦੀ ਰਚਨਾ ਹੋਈ ਹੈ
ਸਾਸ ਸਾਸ ਸਿਮਰੰਤ ਨਾਨਕ
ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਉੱਤੇ ਤੂੰ ਸਿਮਰਨ ਕਰਦਾ ਸੀ ਪਰਮਾਤਮਾ ਦਾ 6 ਮਹੀਨਿਆਂ ਬਾਅਦ ਸਾਡੇ ਜੋ ਸਰੀਰ ਬਣਦਾ ਹੈ ਉਸ ਦੇ ਵਿੱਚ ਆਤਮਾ ਪੈ ਜਾਂਦੀ ਰੂਹ ਪੈ ਜਾਂਦੀ ਹੈ ਇਸੇ ਵਾਸਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੰਢੇਂਦਿਆਂ 6 ਮਾਹ ਗੰਢਦਿਆਂ ਇਸ ਸਰੀਰ ਨੂੰ ਬਣਦਿਆਂ ਸਵਾਰਦਿਆਂ 6 ਮਹੀਨੇ ਲੱਗ ਜਾਂਦੇ 6 ਮਹੀਨਿਆਂ ਤੋਂ ਬਾਅਦ ਰੂਹ ਪੈਂਦੀ ਹੈ ਇਹੋ ਕਾਰਨ ਹੈ ਸੱਤਵੇਂ ਮਹੀਨੇ ਵੀ ਜੇ ਬੱਚੇ ਦਾ ਜਨਮ ਹੋ ਜਾਵੇ ਤਾਂ ਉਹ ਸਹੀ ਸਲਾਮਤ ਹੁੰਦਾ। ਅਤੇ ਸਤਿਗੁਰੂ ਜੀ ਕਹਿੰਦੇ ਤੇਰੇ ਸਰੀਰ ਦੇ ਵਿੱਚ ਪਰਮਾਤਮਾ ਨੇ ਸਵਾਸ ਪਾ ਦਿੱਤੇ ਅਤੇ ਉੱਥੇ ਮਾਂ ਦੇ ਸਵਾਸਾਂ ਦੁਆਰਾ ਤੂੰ ਸਵਾਸ ਲੈਂਦਾ, ਮਾਂ ਦੇ ਨਾੜੂਏ ਦੁਆਰਾ ਤੈਨੂੰ ਸਾਰਾ ਕੁਛ ਖਾਣ ਪੀਣ ਲਈ ਮਿਲ ਰਿਹਾ। ਉਸ ਅਸਥਾਨ 'ਤੇ ਵੀ ਸਿਮਰਨ ਕਰ ਰਿਹਾ ਸੀ। ਸਾਡੇ ਕਈ ਪ੍ਰਚਾਰਕ ਭੁੱਲੜ ਕਹਿੰਦੇ ਉੱਥੇ ਕੋਈ ਬੋਲੀ ਨਹੀਂ ਆਉਂਦੀ, ਉੱਥੇ ਕੋਈ ਭਾਸ਼ਾ ਨਹੀਂ ਹੈਗੀ, ਉੱਥੇ ਸਿਮਰਨ ਕਿੱਦਾਂ ਕਰ ਸਕਦਾ। ਗੁਰੂ ਕੇ ਸਿੱਖੋ, ਜ਼ੁਬਾਨ ਦੁਆਰਾ ਜੋ ਮੈਂ ਬੋਲ ਰਿਹਾ ਇਹਨੂੰ ਬੈਖਰੀ ਬਾਣੀ ਕਹਿੰਦੇ ਆ। ਗਲੇ ਵਿੱਚ ਜਿਹੜਾ ਜ਼ੁਬਾਨ ਦੇ ਪਿਛਲੇ ਹਿੱਸੇ ਨਾਲ ਜਾਪ ਚੱਲਦਾ ਉਹਨੂੰ ਮਧਮਾ ਬਾਣੀ ਦਾ ਜਾਪ ਕਿਹਾ ਜਾਂਦਾ। ਜੋ ਹਿਰਦੇ ਵਿੱਚ ਚੱਲਣ ਲੱਗ ਪੈਂਦਾ ਉਹਨੂੰ ਪਸੰਤੀ ਬਾਣੀ ਦਾ ਜਾਪ ਕਹਿੰਦੇ ਆ। ਜੋ ਧੁਨੀ ਦੀ ਗੰਢ ਖੁੱਲ੍ਹਣ ਤੋਂ ਬਾਅਦ ਚੱਲਦਾ ਉਹ ਪਰਾ ਬਾਣੀ ਦਾ ਜਾਪ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਬ੍ਰਹਮ ਗਿਆਨੀ ਗੁਰਮੁਖ ਪਰਾ ਬਾਣੀ ਦਾ ਜਾਪ ਕਰਦੇ ਨੇ। ਇਹੋ ਹੀ ਕਾਰਨ ਹੈ ਕਿ 100 ਤੋਂ ਵੱਧ ਜਪਜੀ ਸਾਹਿਬ ਜੀ ਦੇ ਪਾਠ ਵੀ ਕਰਦੇ ਨੇ, ਪੰਜ ਗ੍ਰੰਥੀ ਦਾ ਨਿਤਨੇਮ ਵੀ ਕਰਦੇ ਨੇ, ਸਿਮਰਨ ਵੀ ਕਰਦੇ ਨੇ। ਇਸੇ ਹੀ ਪਾਵਨ ਅਸਥਾਨ ਦੇ ਉੱਤੇ ਨਾਨਕ ਨਿਵਾਸ ਵਿੱਚ ਇੱਕ ਭੁੱਲੜ ਮੇਰੇ ਵਰਗੇ ਨੇ ਆ ਕੇ ਸਵਾਲ ਕਰ ਦਿੱਤਾ, ਜੀ ਮੈਂ ਸੁਣਿਆ ਤੁਹਾਡਾ ਇੰਨਾ ਨਿਤਨੇਮ ਹੁੰਦਾ ਸੀ ਘਰ ਪਹਿਲਾਂ ਅਤੇ ਹੁਣ ਵੀ ਕਰਦੇ ਹੋ? ਕਹਿੰਦੇ ਸਤਿਗੁਰੂ ਜੀ ਦੀ ਕਿਰਪਾ, ਉਹ ਹੀ ਕਰਾਉਣ ਵਾਲੇ, ਅਸੀਂ ਕੌਣ ਕਰਦੇ। ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਸਕਦਾ, ਇਹ ਤਾਂ ਹੋ ਹੀ ਨਹੀਂ ਸਕਦਾ। ਜਿੰਨਾ ਤੁਸੀਂ ਸੰਗਤ ਵਿੱਚ ਪ੍ਰਚਾਰ ਵੀ ਕਰਦੇ ਹੋ, ਫਿਰ ਸਾਰਿਆਂ ਨਾਲ ਮੀਟਿੰਗ ਵੀ ਕਰਨੀ ਹੁੰਦੀ ਹੈ, ਬਹਿ ਕੇ ਸੰਗਤਾਂ ਨਾਲ ਗੱਲਬਾਤ ਵੀ ਕਰਦੇ ਹੋ ਤੁਸੀਂ, ਅਤੇ ਕਿਹੜੇ ਵੇਲੇ ਕਰਦੇ ਹੋ? ਅਤੇ ਮਹਾਂਪੁਰਖਾਂ ਨੇ ਜੋ ਬਚਨ ਕਿਹਾ ਉਹ ਇੰਨਾ ਹੀ ਕਿਹਾ। ਕਹਿਣ ਲੱਗੇ ਕੱਛੂ ਕੰਮਾਂ ਪਾਣੀ ਵਿੱਚ ਵੀ ਓਨਾ ਹੀ ਤਰਦਾ, ਜ਼ਮੀਨ 'ਤੇ ਵੀ ਓਨਾ ਕੁ ਭੱਜਦਾ, ਉਹ ਤੁਰਦਾ ਹੈ। ਅਤੇ ਉਹਦੇ ਉੱਤੋਂ ਦੀ ਜੈੱਟ ਜਹਾਜ਼, ਜਿਹੜਾ ਫੌਜ ਵਾਲਾ ਜਹਾਜ਼ ਹੈ, 3-3 ਹਜ਼ਾਰ ਕਿਲੋਮੀਟਰ ਇੱਕ ਘੰਟੇ ਵਿੱਚ ਜਿਹੜੇ ਜਾਂਦੇ ਹੈ, ਅੱਜ ਕੱਲ੍ਹ ਬਹੁਤ ਜ਼ਿਆਦਾ ਸਪੀਡ ਹੋ ਗਈ ਹੈ, ਉਦੋਂ ਤਾਂ 1000 ਹੀ ਹੋਵੇਗਾ ਤਾਂ ਵੀ ਬਹੁਤ ਜ਼ਿਆਦਾ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਜੇ ਕੱਛੂ ਕੰਮੇ ਦੇ ਉੱਤੋਂ ਦੀ ਕਿਤੇ ਜਹਾਜ਼ ਲੰਘਦਾ ਨਾ, ਤਾਂ ਉਹ ਕਹਿੰਦਾ ਇਹ ਵੀ ਮੇਰੇ ਜਿੰਨਾ ਹੀ ਤੁਰਦਾ ਹੋਣਾ। ਬਸ ਇਹੋ ਬਚਨ ਕਿਹਾ। ਅਸੀਂ ਆਮ ਤੌਰ 'ਤੇ ਬਾਣੀ ਪੜ੍ਹੀਏ ਸਾਡੀ ਚਾਲ ਤਾਂ ਵੀ ਉਹੋ ਹੀ, ਜੇ ਨਿਤਨੇਮ ਕਰੀਏ ਬਹੁਤਾ ਸਿਮਰਨ ਕਰੀਏ ਅਤੇ ਤਾਂ ਵੀ ਚਾਲ ਉਹੋ ਹੀ, ਭਾਵ ਕੱਛੂ ਕੰਮੇ ਵਾਲੀ ਜਿਵੇਂ ਉਹ ਪਾਣੀ 'ਚ ਵੀ ਉਹਨਾਂ ਕੋ, ਬਾਹਰ ਰੇਤਾ 'ਚ ਵੀ ਉਹਨਾਂ ਕੋ, ਸੁਰਤੀ ਓਨੀ ਕੀ ਉਹਦੀ ਚੱਲਦੀ ਹੈ ਜਿਤਨਾ ਸਾਡੀ ਸੁਰਤੀ ਨਹੀਂ ਨਾ ਚੱਲਦੀ, ਕੰਮਕਾਰ 'ਚ ਵੀ ਨਹੀਂ ਚੱਲਦੀ ਅਤੇ ਬਾਣੀ ਪੜ੍ਹਨ 'ਚ ਵੀ ਨਹੀਂ ਚੱਲਦੀ। ਅਤੇ ਗੁਰਮੁਖਾਂ ਮਹਾਂਪੁਰਖਾਂ ਨੂੰ ਕਹਿੰਦੇ ਕਿ ਸਾਡੀ ਉਹਨਾਂ ਦੀ ਵੀ ਸੁਰਤੀ ਸਾਡੇ ਵਰਗੀ ਹੋਏਗੀ। ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਉਹਨਾਂ ਦੇ ਭਤੀਜੇ, ਉਹਨਾਂ ਨੇ ਬਚਨ ਦੱਸਿਆ ਮੈਨੂੰ ਇੱਕ ਦਿਨ। ਕਹਿੰਦੇ ਇੱਕ ਦਿਨ ਅਸੀਂ ਗੱਲਾਂ ਕਰ ਰਹੇ ਸੀ, ਉਦੋਂ ਘਰ ਹਲ ਵਾਹੁੰਦੇ ਹੁੰਦੇ ਸੀ ਮਹਾਂਪੁਰਖ, ਜਥੇ ਵਿੱਚ ਆ ਜਾਣਾ ਕਣਕ ਬੀਜ ਕੇ। ਕਹਿੰਦੇ ਗੱਲਾਂ ਕਰਦਿਆਂ ਮੇਰੇ ਮਨ 'ਚ ਖਿਆਲ ਆਇਆ ਕਿ ਇਹਨਾਂ ਦਾ ਤਾਂ ਨਿਤਨੇਮ ਬੜਾ ਵੱਡਾ ਹੈ ਅਤੇ ਲੇਟ ਹੋ ਜਾਣਗੇ। ਕਹਿੰਦੇ ਮੈਂ ਕਿਹਾ ਚਾਚਾ ਜੀ ਤੁਸੀਂ ਆਪਣਾ ਨਿਤਨੇਮ ਕਰ ਲਓ ਅਤੇ ਗੱਲ ਬਾਅਦ 'ਚ ਕਰ ਲਾਂਗੇ। ਕਹਿੰਦੇ ਜਦੋਂ ਮੈਂ ਇਹ ਗੱਲ ਕਹੀ, ਕਹਿੰਦੇ ਹੱਸ ਕੇ ਮੈਨੂੰ ਕਹਿਣ ਲੱਗੇ, ਕੀ ਤੂੰ ਸਮਝਦਾ ਕਿ ਮੈਂ ਇਕੱਲੀਆਂ ਗੱਲਾਂ ਹੀ ਕਰਨ ਦਿਆਂ ਤੇਰੇ ਨਾਲ, ਮੈਂ ਨਿਤਨੇਮ ਵੀ ਕਰ ਰਿਹਾ। ਹੁਣ ਆਪਣਾ ਇਹ ਸਵਾਲ ਪੈਦਾ ਹੋ ਜਾਏਗਾ ਮਨਮੁਖਾਂ ਦਾ ਕਿ ਇਹ ਕਿੱਦਾਂ ਹੋ ਸਕਦਾ। ਗੁਰੂ ਕੇ ਸਿੱਖੋ, ਗੁਟਕਾ ਸਾਹਿਬ ਫੜਿਓ ਹੁਣ ਜਾ ਕੇ ਘਰ, ਵੇਖਿਓ ਮਨ ਕੀ ਕਰਦਾ। ਮਨ ਗੱਲਾਂ ਨਹੀਂ ਕਰਦਾ, ਗੁਟਕਾ ਸਾਹਿਬ ਆਪਾਂ ਫੜਿਆ। ਕਈ ਕਹਿਣਗੇ ਗੁਟਕਾ ਸਾਹਿਬ ਫੜਿਆ ਤਾਂ ਗੱਲਾਂ ਕਰਦਾ। ਗੁਰੂ ਕੇ ਸਿੱਖੋ, ਮੇਰਾ ਖੁਦ ਦਾ ਅਨੁਭਵ ਹੈ, ਮੇਰੇ ਨਾਲ ਇਹ ਘਟਨਾ ਹੋਈ ਹੈ। ਯੂਪੀ ਦੇ ਵਿੱਚ ਗੁਰਮਤਿ ਪ੍ਰਚਾਰ ਕਰਨ ਗਏ ਸਨ, ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਮਹਾਂਪੁਰਖ ਬ੍ਰਹਮ ਗਿਆਨੀ ਨਾਮ ਰਸੀਏ, ਜਿਨ੍ਹਾਂ ਨੇ ਅਸੀਸ ਬਖਸ਼ਿਸ਼ ਕਰਕੇ ਸਤਿਗੁਰਾਂ ਦੇ ਚਰਣੀ ਅਰਦਾਸ ਕਰਕੇ ਕਥਾ ਦੀ ਦਾਤ ਦਿਵਾਈ ਹੈ। ਮੁਜ਼ੱਫਰਨਗਰ ਦੀ ਇਹ ਗੱਲ ਹੈ, ਉਹਨਾਂ ਨਾਲ ਕਥਾ ਕਰਨ ਦਾਸ ਵੀ ਗਿਆ ਸੀ ਅਤੇ ਭਾਈ ਸਾਹਿਬ ਭਾਈ ਪਲਵਿੰਦਰ ਪਾਲ ਸਿੰਘ ਜੀ, ਜਿਨ੍ਹਾਂ ਨੂੰ ਬੁੱਟਰ ਵੀ ਕਹਿ ਦਿੰਦੇ ਅਸੀਂ ਜਥੇ ਵਿੱਚ, ਪਿੰਡ ਉਹਨਾਂ ਦਾ ਬੁੱਟਰ ਕਾਦੀਆਂ ਕੋਲ, ਉਹ ਵੀ ਨਾਲ ਸਨ। ਸੰਧਿਆ ਵੇਲਾ ਰਹਿਰਾਜ ਸਾਹਿਬ ਜੀ ਦਾ ਸਮਾਂ ਅਤੇ ਮੈਂ ਬੇਨਤੀ ਕੀਤੀ ਮੈਂ ਰਹਿਰਾਜ ਸੁਣਾਵਾਂ। ਕਹਿੰਦੇ ਸੁਣਾ। ਮੈਂ ਰਹਿਰਾਜ ਸਾਹਿਬ ਸੁਣਾ ਰਿਹਾ, ਸੁਣਾਉਂਦਿਆਂ ਸੁਣਾਉਂਦਿਆਂ ਮੇਰਾ ਧਿਆਨ ਲਾਂਭੇ ਭੱਜ ਗਿਆ। ਜਦੋਂ ਆਨੰਦ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਰਹਿਰਾਜ ਸਾਹਿਬ ਵਿੱਚ, ਉਸ ਸਮੇਂ ਮੇਰਾ ਧਿਆਨ ਫਿਰ ਪਰਤਿਆ। ਰਹਿਰਾਜ ਸਾਹਿਬ ਸੰਪੂਰਨ ਕਰਕੇ ਅਰਦਾਸ ਫਤਿਹ, ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਮੈਂ ਰਹਿਰਾਜ ਸਾਹਿਬ ਛੱਡ ਗਿਆ ਵਿੱਚੋਂ। ਕਹਿੰਦਾ ਨਹੀਂ ਪੂਰੀ ਕੀਤੀ ਹੈ। ਮੈਂ ਮੈਨੂੰ ਪਤਾ ਹੀ ਨਹੀਂ ਕਦੋਂ ਚੌਪਈ ਸਾਹਿਬ ਅਤੇ ਦੋਹਰੇ ਸਵਈਏ ਪੜ ਲਏ, ਮੈਂ ਛੱਡ ਗਿਆ ਲੱਗਦਾ। ਕਹਿੰਦਾ ਨਹੀਂ ਸਤਨਾਮ ਸਿੰਘ, ਮੈਂ ਬਹੁਤ ਧਿਆਨ ਨਾਲ ਸੁਣੀ, ਤੂੰ ਸਾਰੀ ਪੜ੍ਹੀ। ਮੈਂ ਫਿਰ ਦੱਸ ਕਿਨੇ ਪੜ੍ਹੀ।
ਮੈਂ ਤੇ ਪੜ੍ਹੀ ਨੇ।
ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਸੰਗਤਾਂ ਪ੍ਰਚਾਰਕ ਤਰਕਵਾਦੀ ਸੁਣ ਰਹੇ ਆ ਉਹ ਮੇਰੇ ਸਵਾਲ ਦਾ ਜਵਾਬ ਦੇ ਦੇਣ, ਕਿੰਨੇ ਬਾਣੀ ਪੜ੍ਹੀ ਫਿਰ? ਕਿਉਂਕਿ ਧਿਆਨ ਤੇ ਵਿੱਚ ਹੈ ਨਹੀਂ, ਧਿਆਨ ਦਾ ਕੰਮ ਪੜ੍ਹਨਾ ਹੁੰਦਾ। ਗੁਰੂ ਕੇ ਸਿੱਖੋ, ਜਿਹੜਾ ਸਾਡਾ ਧਿਆਨ ਕੰਠ ਬਾਣੀ ਪੜ੍ਹਦਿਆਂ ਵੀ ਭੱਜਦਾ ਹੈ, ਗੁਟਕਾ ਸਾਹਿਬ ਲੈ ਕੇ ਵੀ ਭੱਜਦਾ ਹੈ, ਉਹ ਧਿਆਨ ਗੁਰਮੁਖਾਂ ਦਾ ਸਿਮਰਨ ਵਿੱਚ ਜੁੜ ਜਾਂਦਾ ਹੈ ਤੇ ਜ਼ੁਬਾਨ ਗੱਲਾਂ ਕਰਦੀ ਰਹਿੰਦੀ। ਅਸੀਂ ਰੀਸਾਂ ਉਹਨਾਂ ਦੀਆਂ ਕਰਦੇ ਜਿਨ੍ਹਾਂ ਦੀਆਂ ਹੰਸਾਂ ਵਰਗੀਆਂ ਉਡਾਰੀਆਂ, ਤੇ ਸਾਡੇ ਜੀਵਨ ਕਿਹੋ ਜਿਹਾ ਕੁੱਕੜ ਦਾ। ਥੋੜਾ ਜਿਹਾ ਬੈਰਾਗ ਆ ਗਿਆ, ਗੁਰਦੁਆਰੇ ਜਾ ਕੇ ਰੋਣ ਲੱਗ ਪਿਆ, ਤੇ ਘਰ ਆ ਗਿਆ ਕੰਮ ਕਾਰ ਦੇ ਵਿੱਚ ਜਾਂ ਘਰ ਵਾਲੀ ਦੀ ਚਮੜੀ ਵੇਖ ਕੇ ਤੇ ਵਿਕਾਰਾਂ ਵਿੱਚ ਮੋਹ ਵਿੱਚ ਮਸਤ, ਇਹ ਕੁੱਕੜ ਦੀ ਹਾਲਤ ਹੁੰਦੀ ਹੈ। ਰੂੜੀ ਤੇ ਜਾਂ ਕੋਠੇ ਤੇ ਥੋੜਾ ਵਿਰਾਗ ਆ ਗਿਆ, ਗੁਰਦੁਆਰੇ ਸਾਹਿਬ ਚਲੇ ਗਿਆ ਜਾਂ ਕਹਿਣ ਲੱਗ ਪਿਆ ਨਹੀਂ ਜੀ ਦੁਨੀਆਂ ਤੇ ਬਿਲਕੁਲ ਗਾਂਧੀ ਹੈ, ਦੁਨੀਆਂ ਤੇ ਕੁਛ ਨਹੀਂ ਹੈਗਾ, ਤੇ ਫਿਰ ਵੇਖ ਕੇ ਫਿਰ ਉਹਨਾਂ ਹੀ ਕੰਮਾਂ ਦੇ ਵਿੱਚ ਰੂੜੀ ਤੇ ਫਿਰ ਡਿੱਗ ਪੈਂਦੇ ਆ। ਹੰਸਾਂ ਛੇਤੀ ਚਿੱਤ ਉਲਾਸ ਹੈ ਕੁੱਕੜ ਦੀ ਉਡਾਰੀ। ਰੀਸਾਂ ਹੰਸਾਂ ਦੀਆਂ ਤੇ ਕੰਮ ਕੁੱਕੜਾਂ ਵਾਲੇ, ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁਣ ਗੱਲਾਂ ਆਕਾਸ਼ ਕੇ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ। ਗੁਰੂ ਕੇ ਸਿੱਖੋ, ਗੱਲ ਇੱਥੋਂ ਚੱਲੀ ਸੀ ਪਰਾ ਬਾਣੀ ਦਾ ਜਾਪ ਪ੍ਰਕਰਣ। ਜਦੋਂ ਸਰੋਤੇ ਬਣਨਾ ਨਾ, ਛੇ ਗੱਲਾਂ ਜ਼ਰੂਰ ਚੇਤੇ ਹੋਣੀਆਂ ਚਾਹੀਦੀਆਂ, ਉਪਕਰਮ ਤੇ ਉਪਸੰਹਾਰ, ਅਪੂਰਵਤਾ, ਅਭਿਆਸ, ਅਰਥਵਾਦ, ਉਤਪਤੀ ਤੇ ਫਲ। ਜਿੰਨੇ ਚਿਰ ਇਹ ਨਹੀਂ ਪਤਾ ਉਨੇ ਚਿਰ ਸਰੋਤਾ ਨਹੀਂ ਬਣ ਸਕਦਾ, ਵਕਤਾ ਵੀ ਨਹੀਂ ਬਣ ਸਕਦਾ। ਜਿੱਥੋਂ ਗੱਲ ਸ਼ੁਰੂ ਕੀਤੀ ਫਿਰ ਉੱਥੇ ਹੀ ਲਿਆਉਣੀ। ਕਈ ਕਹਿ ਦਿੰਦੇ ਪ੍ਰਚਾਰ ਕਰਨ ਵਾਲੇ ਕੀਰਤਨ ਕਰਨ ਵਾਲੇ ਨੂੰ ਤਾਂ ਘੱਟ ਫਲ ਮਿਲਦਾ, ਜਿਹੜਾ ਸੁਣਨ ਵਾਲਾ ਉਹਨੂੰ ਜ਼ਿਆਦਾ, ਕਿਉਂਕਿ ਮਹਾਰਾਜ ਕਹਿੰਦੇ ਸੁਣਤੇ ਪੁਨੀਤ। ਗੁਰੂ ਕੇ ਸਿੱਖੋ, ਜੇ ਅਸੀਂ ਸੁਣਦੇ ਨਾ ਹੋਈਏ ਤਾਂ ਸਾਨੂੰ ਪਤਾ ਵੀ ਨਹੀਂ ਹੋਣਾ ਅਸੀਂ ਬੋਲਦੇ ਕੀ ਹਾਂ। ਪ੍ਰਕਰਣ ਕਿੱਥੋਂ ਸ਼ੁਰੂ ਕੀਤਾ ਸੀ? ਆਪਣੀ ਗੱਲ ਇੱਥੋਂ ਹੀ ਸ਼ੁਰੂ ਹੋਈ ਸੀ ਨਾ ਕਿ ਮਾਂ ਦੀ ਕੁੱਖ ਦੇ ਵਿੱਚ ਜਾਪ ਪਰਾ ਬਾਣੀ ਦੁਆਰਾ ਹੁੰਦਾ ਹੈ। ਇਸੇ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਬਚਨ ਸੁਣਾਇਆ ਨਾ, ਜੇ ਮੈਨੂੰ ਚੇਤਾ ਹੀ ਨਾ ਹੁੰਦਾ, ਮੈਂ ਸੁਣਦਾ ਹੀ ਨਾ, ਤਾਂ ਮੈਂ ਫਿਰ ਕਿੱਥੇ ਕਿਵੇਂ ਇਸ ਟਿਕਾਣੇ 'ਤੇ ਆਉਂਦਾ? ਤੁਹਾਡੇ ਨਾਲੋਂ ਵੱਧ ਫਲ ਮਿਲਦਾ ਹੈ। ਪਰ ਕਾਰਨ ਇਹ ਹੈ, ਬਾਅਦ 'ਚ ਨਿੰਦਾ ਚੁਗਲੀ, ਜੀਵਨ ਨਾ ਰੱਖਣ ਕਰਕੇ ਗਿਆਨੀ ਪ੍ਰਚਾਰਕ ਪੂਰਾ ਲਾਭ ਨਹੀਂ ਲੈ ਸਕਦੇ, ਨਹੀਂ ਤਾਂ ਬੜੀਆਂ ਬਖਸ਼ਾਂ ਹੋ ਜਾਣ। ਗੁਰੂ ਕੇ ਸਿੱਖੋ, ਪਰਾ ਬਾਣੀ ਦਾ ਜਾਪ ਮਾਂ ਦੀ ਕੁੱਖ ਵਿੱਚ। ਮਾਰੇ ਕਹਿੰਦੇ ਉੱਥੇ ਤੂੰ ਸਿਮਰਦਾ ਸੀ, ਤੈਨੂੰ ਭਰੋਸਾ ਸੀ, ਪ੍ਰਤੱਖ ਦਰਸ਼ਨ ਤਾਂ ਨਹੀਂ ਸੀ ਹੁੰਦੇ, ਪਰ ਭਰੋਸਾ ਨਿਸ਼ਚਾ ਦ੍ਰਿੜ, ਦ੍ਰਿੜ ਭਰੋਸਾ ਤੇ ਸਿਮਰਨ ਉੱਥੇ ਚੇਤੇ ਹੋਣ ਕਰਕੇ ਤੂੰ ਬਚਿਆ ਹੈ ਉੱਥੇ।
ਮਹਾ ਅਗਨ ਨਾ ਬਿਨਾਸਨ,
ਜਿਹੜੀ ਮਹਾਨ ਅਗਨੀ ਰੋੜ ਵੀ ਹਜ਼ਮ ਕਰ ਦਿੰਦੀ ਹੈ, ਸਖਤ ਤੋਂ ਸਖਤ ਖਾਧੀ ਹੋਈ ਚੀਜ਼ ਵੀ ਮਾਂ ਦੀ ਕੁੱਖ ਵਿੱਚ। ਇੱਥੋਂ ਤੱਕ ਕਿ ਕਈ ਵਿਚਾਰੇ ਜਿਹੜੇ ਖੂਨ ਦੀ ਘਾਟ ਕਰਕੇ, ਪਰਿਵਾਰ ਗਰੀਬੀ ਵੀ ਹੁੰਦੀ ਹੈ ਪਤਾ ਵੀ ਨਹੀਂ ਹੁੰਦਾ, ਅਤੇ ਜਿਹੜੀ ਮਿੱਟੀ ਸੜੀ ਹੁੰਦੀ ਚੁੱਲ੍ਹੇ ਦੀ ਉਹ ਖਾਂਦੀਆਂ ਰਹਿੰਦੀਆਂ, ਉਹ ਵੀ ਹਜ਼ਮ ਹੋ ਜਾਂਦੀ, ਪਰ ਬੱਚਾ ਨਹੀਂ ਗਲਦਾ, ਸਰੀਰ ਨਹੀਂ ਗਲਦਾ, ਇੰਨੀ ਜ਼ਿਆਦਾ ਬਖਸ਼ਿਸ਼ ਹੁੰਦੀ। ਕਿਵੇਂ ਬਚਿਆ? ਮਹਾਰਾਜ ਕਹਿੰਦੇ ਮਹਾ ਅਗਨੀ ਦੇ ਵਿੱਚ ਸਿਮਰਨ ਦੁਆਰਾ ਤੇਰੀ ਰੱਖਿਆ ਕੀਤੀ ਹੈ।
ਮੁੱਖ ਤਲਾ ਪੈਰ ਉੱਪਰੇ ਵਸੰਦੋ ਕੁਹਥੜਾ ਥਾਏ,
ਉਹ ਸਥਾਨ ਦੇ ਉੱਤੇ ਤੇਰਾ ਮੂੰਹ ਠਾਂ ਨੂੰ ਸੀ, ਪੈਰ ਤੇਰੇ ਤਾਂ ਨੂੰ ਚੁੱਕੇ ਹੋਏ ਸੀ, ਪੁੱਠਾ ਲਮਕਦਾ ਸੀ ਤੂੰ, ਤੇ ਵਸੰਦੋ ਵਸ ਰਿਹਾ ਸੀ ਕੁਹਥੜਾ ਥਾਏ, ਕੁਝੇ ਥਾਂ ਦੇ ਉੱਤੇ ਜਿੱਥੇ ਗੰਦਗੀ ਪੇਸ਼ਾਬ ਤੇਰੇ ਨੱਕ ਦੇ ਕੋਲੋਂ ਦੀ, ਉਸ ਥੈਲੀ ਦੇ ਕੋਲੋਂ ਦੀ ਜਿਹਦੇ ਵਿੱਚ ਤੂੰ ਲਵੇਟਿਆ ਹੋਇਆ ਸੀ, ਸਭ ਲੰਘਦਾ ਸੀ, ਉਸ ਥਾਂ 'ਤੇ ਕੁੰਭੀ ਨਰਕ ਦੇ ਵਿੱਚ ਤੂੰ ਉਸ ਥਾਂ ਦੇ ਉੱਤੇ ਵਸ ਰਿਹਾ ਸੀ, ਜਿਸ ਥਾਂ ਦੇ ਉੱਤੇ ਬਹੁਤ ਕੋਝਾ ਸਥਾਨ ਹੈ, ਬਹੁਤ ਘੁੱਪ ਹਨੇਰਾ, ਚਾਰ ਚੁਪੇਰੇ ਬਹੁਤ ਜ਼ਿਆਦਾ ਦੁਖੀ ਹੁੰਦਾ ਜਿੱਥੇ ਜੀਵ, ਉਸ ਥਾਂ ਦੇ ਉੱਤੇ ਤੂੰ ਵਸ ਰਿਹਾ ਸੀ, ਸਿਰ ਤੇਰਾ ਠਾਂ ਨੂੰ, ਪੈਰ ਤੇਰੇ ਤਾਂ ਨੂੰ ਸਨ, ਪੁੱਠਾ ਲਮਕਦਾ ਸੀ।
ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰ ਹੈ ਜਿਸ ਦਾ ਨਾਇ,
ਜਿਸ ਦੇ ਨਾਮ ਦੁਆਰਾ ਤੇਰਾ ਉਧਾਰ ਹੋਇਆ, ਉਸ ਧਨੀ ਮਾਲਕ ਨੂੰ ਕਿਉਂ ਤੂੰ ਵਿਸਾਰ ਨਾ ਕੀਤਾ? ਇਹ ਦਿੱਤਾ ਹੈ ਸ਼ਿਵਰਾਮ ਨੂੰ ਉਪਦੇਸ਼, ਸੰਸਕ੍ਰਿਤ ਭਾਸ਼ਾ, ਪ੍ਰਾਕਿਰਤੀ ਭਾਸ਼ਾ ਸਲੋਕ ਵਿੱਚ ਵਰਤੀ ਹੈ। ਹੁਣ ਆਮ ਸੰਗਤ ਦੀ ਬੇਨਤੀ ਤੇ ਇਸੇ ਹੀ ਪਾਵਨ ਸਲੋਕ ਦੇ ਇਸ ਪੂਰੀ ਵਾਰ ਵਿੱਚ ਇਹ ਮਰਿਆਦਾ ਹੈ, ਜੋ ਸਲੋਕ ਵਿੱਚ ਬਚਨ ਨੇ ਉਹ ਪੌੜੀ ਦੇ ਵਿੱਚ ਵੀ ਅਰਥ ਨੇ, ਕਿਉਂਕਿ ਸਲੋਕ ਦੇ ਵਿੱਚ ਸਹਿਸਕ੍ਰਿਤੀ ਪ੍ਰਾਕਿਰਤ ਭਾਸ਼ਾ ਹੈ ਜਾਂ ਦੱਖਣ ਦੇਸ਼ ਦੀ ਜੋ ਲਾਹੌਰ ਤੋਂ ਦੱਖਣ ਵਾਲਾ ਪਾਸਾ ਨਾ ਉੱਥੋਂ ਦੀ ਬੋਲੀ ਮਹਾਰਾਜ ਨੇ ਦੱਖਣੇ ਜੋ ਮਾਰੂ ਰਾਗ 'ਚ ਬੋਲੀ ਹੈ ਉਹ ਵਰਤੀ ਹੈ। ਪੌੜੀ ਵਿੱਚ ਆਮ ਦੇਸ਼ ਭਾਸ਼ਾ ਤਿੰਨਾਂ ਭਾਸ਼ਾਵਾਂ ਵਿੱਚ ਇਲਾਕਿਆਂ ਦੀਆਂ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਇਸ ਵਾਰ ਵਿੱਚ।
ਪੌੜੀ ਰਗਤ ਬਿੰਦ ਕਰ ਨਿੰਮਿਆ,
ਮਹਾਰਾਜ ਜੀ ਕਹਿੰਦੇ ਮਾਂ ਦੇ ਜੋ ਖੂਨ ਹੈ ਰਗਤ ਹੈ ਉਹਦੇ ਦੁਆਰਾ ਤੇ ਪਿਤਾ ਦੇ ਬਿੰਦ ਦੁਆਰਾ ਤੂੰ ਇਸਤਿਤ ਕੀਤਾ ਗਿਆ, ਮਾਂ ਦੀ ਕੁੱਖ ਵਿੱਚ ਟਿਕਾਇਆ ਗਿਆ ਹੈ।
ਆਗਨ ਉਧਰ ਮਝਾਰ,
ਮਾਂ ਦੇ ਪੇਟ ਦੇ ਵਿੱਚ ਬਹੁਤ ਤੇਜ਼ ਜਠਰ ਅਗਨੀ ਬਲਦੀ ਸੀ।
ਉਰਦ ਮੁਖ ਕੁਚੀਲ ਬਿਕਲ,
ਜਿਸ ਥਾਂ ਦੇ ਉੱਤੇ ਮੂੰਹ ਤੇਰਾ ਠਾਂ ਨੂੰ ਸੀ ਪੁੱਠਾ ਤੂੰ ਲਮਕ ਰਿਹਾ ਸੀ ਤੇ ਬਹੁਤ ਕੁਚੀਲ ਬਹੁਤ ਗੰਦਾ ਤੇ ਭਿਆਨਕ ਅਸਥਾਨ ਸੀ।
ਨਰਕ ਘੋਰ ਗੁਬਾਰ,
ਤੇ ਘੋਰ ਗੁਬਾਰ ਹਨੇਰਾ ਚਾਰ ਚਪੇਰੇ ਤੇ ਨਰਕ ਵਾਲਾ ਉਹ ਅਸਥਾਨ ਸੀ।
ਹਰ ਸਿਮਰਤ ਤੂੰ ਨਾ ਜਲਹਾ,
ਉਸ ਥਾਂ ਦੇ ਉੱਤੇ ਪਰਮਾਤਮਾ ਦਾ ਸਿਮਰਨ ਕਰਨ ਕਰਕੇ ਤੂੰ ਸੜਿਆ ਨਹੀਂ, ਉੱਥੇ ਤੇਰੀ ਰੱਖਿਆ ਹੋਈ ਹੈ।
ਮਨ ਤਨ ਉਰ ਧਾਰ,
ਭਾਈ ਹੁਣ ਜੇ ਜਨਮ ਲੈ ਲਿਆ ਉਹਨੂੰ ਆਪਣੇ ਮਨ ਦੇ ਵਿੱਚ ਵੀ ਤਨ ਸਰੀਰ ਦੇ ਵਿੱਚ ਵੀ ਜੇ ਮਨ ਵਿੱਚ ਧਾਰਨ ਨਹੀਂ ਨਾ ਕਰ ਸਕਦਾ ਤੇ ਘੱਟੋ ਘੱਟ ਤਨ ਜ਼ੁਬਾਨ ਦੁਆਰਾ ਹੀ ਧਾਰਨ ਕਰ ਲਾ, ਜ਼ੁਬਾਨਾਂ ਹੀ ਜਪ ਲਿਆ ਕਰ ਉੱਠਦਾ ਬੈਠਦਾ, ਜਿਹਨੇ ਐਸੇ ਭਿਆਨਕ ਅਸਥਾਨ ਤੋਂ ਤੇਰੀ ਰੱਖਿਆ ਕਰਨਾ ਕੀਤੀ ਹੈ।
ਬੇਖਮ ਥਨ ਹੋ ਜਿਨ ਰੱਖਿਆ,
ਬਹੁਤ ਔਖੇ ਅਸਥਾਨ ਦੇ ਉੱਤੇ ਜਿਹਨੇ ਤੇਰੀ ਰੱਖਿਆ ਕੀਤੀ, ਜਿੱਥੇ ਡਾਕਟਰ ਨਹੀਂ ਬਚਾ ਸਕਦੇ, ਕੋਈ ਸੰਸਾਰੀ ਹੋਰ ਜੀਵ ਤੇਰੀ ਰੱਖਿਆ ਨਹੀਂ ਕਰ ਸਕਦਾ ਹੈ।
ਇਸ ਤਿਲ ਨਾ ਵਿਸਾਰ,
ਉਹਨੂੰ ਤਿਲ ਮਾਤਰ ਥੋੜਾ ਸਮਾਂ ਵੀ ਨਾ ਵਿਸਾਰ ਨਾ ਕਰ, ਕੀ ਉਹ ਤੇਰੀ ਇੱਥੇ ਰੱਖਿਆ ਨਹੀਂ ਕਰ ਸਕਦਾ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਬਖਸ਼ਾਂ ਕਰਕੇ ਆਨੰਦ ਸਾਹਿਬ ਵਿੱਚ ਵੀ ਬਖਸ਼ਾਂ ਕੀਤੀਆਂ, ਮਾਤਾ ਕੇ ਉਦਰਮ ਹੈ ਪ੍ਰਤਪਾਲ ਕਰੇ ਉਹਦੇ ਵਿੱਚ ਵੀ ਕਿਰਪਾ ਕੀਤੀ, ਦੋ ਪੌੜੀਆਂ ਬਖਸ਼ੀਆਂ, ਜੈਸੀ ਅਗਨ ਉਦਰਮ ਹੈ ਇੱਕ ਪੌੜੀ ਬਖਸ਼ੀ। ਅਤੇ ਇਸ ਵਾਸਤੇ ਗੁਰੂ ਕੇ ਸਿੱਖੋ ਧੰਨ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਉਸ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਉਣਾ ਕਰ, ਹਿਰਦੇ ਵਿੱਚ ਨਹੀਂ ਵਸਾ ਸਕਦਾ ਤੇ ਜ਼ੁਬਾਨ ਦੇ ਨਾਲ ਹੀ ਉਹਨੂੰ ਚੇਤੇ ਕਰਦਾ ਰਹਿ, ਉਹਦਾ ਸਿਮਰਨ ਕਰ, ਥੋੜਾ ਸਮਾਂ ਵੀ ਉਹਨੂੰ ਭੁਲਾ ਨਾ।
ਪ੍ਰਭ ਬਿਸਰਤ ਸੁਖ ਕਦੇ ਨਾਹੀ,
ਵਾਹਿਗੁਰੂ ਨੂੰ ਭੁੱਲਣ ਕਰਕੇ ਤੈਨੂੰ ਕਦੀ ਵੀ ਸੁੱਖ ਨਹੀਂ ਹੋਵੇਗਾ, ਸੰਸਾਰੀ ਦੁੱਖਾਂ ਕਲੇਸ਼ਾਂ ਦੇ ਵਿੱਚ ਮਨ ਸੜਦਾ ਰਹੇਗਾ, ਕਿਉਂਕਿ ਸਾਹਿਬ ਗੁਰੂ ਅਮਰਦਾਸ ਜੀ ਨੇ ਸਪਸ਼ਟ ਕੀਤਾ ਕਿ ਉੱਥੇ ਰੱਖਿਆ ਕੀਤੀ ਹੈ ਮਾਂ ਦੀ ਕੁੱਖ ਵਿੱਚ ਬਾਣੀ ਦੁਆਰਾ ਸਿਮਰਨ ਦੁਆਰਾ, ਸੰਸਾਰ ਵਿੱਚ ਵੀ ਸਿਮਰਨ ਦੁਆਰਾ ਹੀ ਤੇਰੀ ਰੱਖਿਆ ਹੋਣੀ ਹੈ। ਇਸੇ ਵਾਸਤੇ ਕਿਹਾ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਵਾਹਿਗੁਰੂ ਦਾ ਖੇਡ ਰਚਿਆ ਹੋਇਆ, ਇਸ ਵਾਸਤੇ ਇੱਥੇ ਰੱਖਿਆ ਵੀ ਸਿਮਰਨ ਦੁਆਰਾ ਹੀ ਹੋਣੀ ਹੈ।
ਜਸ ਹੈ ਜਨਮ ਹਾਰ,
ਤੂੰ ਜਿਹੜਾ ਹੈ ਆਪਣਾ ਜਿਹੜਾ ਜਨਮ ਹੈ ਉਹ ਹਾਰ ਕੇ ਚਲੇ ਜਾਵੇਂਗਾ, ਬਖਸ਼ਾਂ ਤੇਰੀਆਂ ਤਾਂ ਤੇਰੇ 'ਤੇ ਤਾਂ ਹੋਣੀਆਂ ਹੀ ਜੇ ਤੂੰ ਸਿਮਰਨ ਕਰੇਗਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇਗਾ।
ਸਤਨਾਮ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਕੇ ਜੈਤ ਸਰੀ ਰਾਗ ਦੁਆਰਾ ਜੋ ਪਾਵਨ ਪਵਿੱਤਰ ਸਤਿਗੁਰਾਂ ਦੀ ਅੰਮ੍ਰਿਤ ਸਰੂਪ ਪਾਵਨ ਗੁਰਬਾਣੀ ਲੜੀਵਾਰ ਕਥਾ ਹੁੰਦੀ ਨਾ, ਉਹਦੇ ਵਿੱਚ ਵੀ ਇਹੋ ਹੀ ਸਾਨੂੰ ਚੇਤੇ ਕਰਾਉਂਦੇ ਸਿਮਰਨ ਦਾ। ਜਿਵੇਂ ਅੱਜ ਸ੍ਰੀ ਮੁੱਖ ਵਾਕ ਵਿੱਚ ਅਖੀਰਲੀ ਪੰਗਤੀ ਵਿੱਚ ਵੀ ਕਿਹਾ ਨਾ ਕਿ ਤੂੰ ਸਿਮਰਨ ਕਰ ਨਹੀਂ ਤੇ ਜਨਮ ਹਾਰ ਜਾਏਗਾ, ਇਸ ਪਾਵਨ ਸ਼ਬਦ ਵਿੱਚ ਵੀ ਸਤਿਗੁਰੂ ਜੀ ਉਹੋ ਹੀ ਪ੍ਰਕਰਣ ਰੱਖਦੇ ਨੇ ਸਿਮਰਨ ਦਾ, ਕਿ ਸਿਮਰਨ ਦੀ ਵਡਿਆਈ ਤੇ ਮਹਿਮਾ ਸਾਨੂੰ ਸਮਝਾਉਂਦੇ ਨੇ। ਕਿਰਪਾ ਕਰਕੇ
ਹਰ ਜਨ ਸਿਮਰੋ ਹਿਰਦਾ ਰਾਮ,
ਇਹ ਹਰੀ ਦੇ ਜਨੋ ਹਿਰਦੇ ਦੇ ਵਿੱਚ ਪਰਮਾਤਮਾ ਦਾ ਸਿਮਰਨ ਜਿਹੜਾ ਹੈ ਉਹ ਕਰਨਾ ਕਰੋ, ਰਾਮ ਰਮੇ ਹੋਏ ਪਰਮਾਤਮਾ ਦਾ, ਰਾਮ ਚੰਦਰ ਜੀ ਦਾ ਨਹੀਂ, ਪਰਸਰਾਮ ਜੀ ਦਾ ਨਾਮ ਨਹੀਂ ਹੈ, ਬਲਰਾਮ ਜੀ ਦਾ ਨਾਮ ਨਹੀਂ ਹੈ, ਇੱਥੇ ਰਾਮ ਰਮੰਤੀ ਸੋ ਰਮ, ਰਮਣ ਰੂਪ ਤੇ ਰਾਮ ਕਹਾਇਓ, ਰਮਣ ਰੂਪ ਤੇ ਰਾਮ ਕਹਾਇਓ, ਰਮਣ ਰੂਪ ਆਨੰਦ ਸਰੂਪ ਹੈ, ਕਣ ਕਣ ਵਿੱਚ ਵਿਆਪਕ ਹੈ, ਇਸ ਵਾਸਤੇ ਉਹਨੂੰ ਰਾਮ ਕਹਿੰਦੇ ਆ। ਹੇ ਭਾਈ ਹਰੀ ਦੇ ਜਨੋ, ਹਰ ਜਨ ਹੇ ਹਰੀ ਦੇ ਜਨੋ, ਹਰੀ ਦੇ ਭਗਤੋ, ਪਰਮਾਤਮਾ ਦੇ ਭਗਤੋ, ਸਿਮਰਨ ਕਰੋ ਵਾਹਿਗੁਰੂ ਦੇ, ਆਪਣੇ ਭਗਤ ਨਹੀਂ ਆਪਣੇ ਆਪ ਨੂੰ ਹੀ ਮੱਥੇ ਟਿਕਾਉਣ ਵਾਲੇ, ਜਾਂ ਭੇਟਾਵਾਂ ਬਹੁਤੀਆਂ ਤੋਂ ਬਹੁਤੀਆਂ ਮਿਲਣ ਇਹੋ ਜਿਹੇ ਸੰਤ ਉਹ ਨਹੀਂ, ਵਾਹਿਗੁਰੂ ਦੇ ਸੰਤ ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਸੰਤਾਂ ਨੂੰ ਕਿਹਾ ਜਿਹੜੇ ਆਪਣੇ ਮੱਥੇ ਟਿਕਾਉਣ ਦੇ ਤੇ ਕੁਕਰਮੀ ਨੇ, ਉਹਨਾਂ ਬਾਰੇ ਤੇ ਕਿਹਾ ਹੈ ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ, ਉਹ ਤਾਂ ਕੇਵਲ ਬਾਣਾ ਪਾ ਕੇ ਤੇ ਠੱਗੀ ਹੈ, ਉਹ ਪਰਮਾਤਮਾ ਦੇ ਸੰਤ ਨਹੀਂ, ਉਹ ਹਰੀ ਦੇ ਜਨ ਨਹੀਂ। ਇਹ ਹਰੀ ਦੇ ਜਨੋ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰੋ।
ਹਰ ਜਨ ਕਉ ਆਪਦਾ ਨਿਕਟ ਨਾ ਆਵਾ।
ਤੇ ਮਹਾਰਾਜ ਜੀ ਬਚਾਂਗੇ ਕਿਵੇਂ? ਮਹਾਰਾਜ ਕਹਿੰਦੇ ਕੋਈ ਵਿਪਤਾ ਨਹੀਂ ਆਵੇਗੀ, ਕਿਤੇ ਵੀ ਜਾਵੋਗੇ ਜੇ ਸਿਮਰਨ ਵਿੱਚ ਚਿੱਤ ਦਓਗੇ ਤੇ ਲੋਕ ਕੀ ਕਰਦੇ ਆ ਇਹ ਖਿਆਲ ਨਹੀਂ ਆਵੇਗਾ। ਮੈਂ ਥੋੜ੍ਹੀ ਜਿਹੀ ਬੇਨਤੀ ਆਰੰਭ ਵਿੱਚ ਤੀਰਥ ਯਾਤਰਾ ਕਿਵੇਂ ਕਰਨੀ ਤਾਂ ਕੀਤੀ, ਮੇਰੀ ਡਿਊਟੀ ਹੈ, ਮੇਰਾ ਫਰਜ਼ ਹੈ, ਥੱਲੇ ਉਤਰ ਕੇ ਕਿਸੇ ਨੂੰ ਮੈਂ ਕੁਛ ਕਹਿੰਦਾ ਰਹਾਂ ਇਹ ਮੇਰੀ ਡਿਊਟੀ ਨਹੀਂ ਹੈ, ਇੱਥੇ ਬੇਨਤੀਆਂ ਕਰਨਾ ਮੇਰਾ ਫਰਜ਼ ਹੈ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਜੇ ਸਿਮਰਨ ਵਿੱਚ ਚਿੱਤ ਦੇਵੇਂਗਾ ਨਾ ਸੰਸਾਰੀ ਬਿਪਤਾਵਾਂ ਵੀ ਤੈਨੂੰ ਕੁਝ ਨਹੀਂ ਕਹਿਣਗੀਆਂ, ਪਰ ਲੋਕ ਦੀਆਂ ਬਿਪਤਾਵਾਂ ਜਿਹੜੀਆਂ ਜੰਤੂ ਦੇ ਇਤਿਆਦਕ ਉਹ ਵੀ ਕੁਛ ਨਹੀਂ ਕਰ ਸਕਣਗੇ। ਹਰੀ ਦੇ ਜਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਪਤਾ ਜਿਹੜੀ ਹੈ ਉਹ ਨੇੜੇ ਨਹੀਂ ਆਉਂਦੀ ਹੈ।
ਪੂਰਨ ਦਾਸ ਕੇ ਕਾਮ,
ਤੇ ਦਾਸ ਜਿਹੜੇ ਸੇਵਕ ਬਣ ਜਾਂਦੇ ਉਹਨਾਂ ਦੇ ਕੰਮ ਸਾਰੇ ਪੂਰੇ ਹੋ ਜਾਂਦੇ ਆ। ਗੁਰੂ ਕੇ ਸਿੱਖੋ, ਭਾਵੇਂ ਉਹਨਾਂ ਦਾ ਬੰਦ ਬੰਦ ਕੱਟਿਆ ਜਾਵੇ ਉਹਨਾਂ ਦੀ ਬਿਪਤਾ ਨਹੀਂ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰਮੁਖ ਕੀ ਕਹਿੰਦੇ ਨੇ, ਇਹ ਤਨ ਗੰਦਗੀ ਕੀ ਕੋਠੜੀ ਹਰ ਹੀ ਰਿਹਾ ਕੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੈ ਤਾਂ ਵੀ ਸਸਤਾ ਜਾਣ। ਜਦੋਂ ਲਾਹੌਰ ਦੀ ਸੰਗਤ ਨੇ ਕਿਹਾ ਸੀ ਨਾ ਮਹਾਰਾਜ ਜੀ 5000 ਰੁਪਈਆ ਕਿਹੜਾ ਗੁਰਮੁਖੋ ਜ਼ਿਆਦਾ ਹੈ, ਭਾਈ ਸਾਹਿਬ ਜੀ 5000 ਸਿੰਘ ਸਾਹਿਬ ਜੀ ਅਸੀਂ ਦੇ ਦਿੰਦੇ ਹਾਂ, ਤੁਸੀਂ ਬੜੇ ਵੱਡੇ ਵਿਦਵਾਨ ਹੋ, ਬ੍ਰਹਮ ਗਿਆਨੀ ਗੁਰਮੁਖ ਹੋ, ਸਾਰਾ ਪੰਥ ਕੀ ਮੁਸਲਮਾਨ ਧਰਮੀ ਵੀ ਤੁਹਾਨੂੰ ਸਤਿਕਾਰ ਦਿੰਦੇ ਨੇ, ਕਿਰਪਾ ਕਰੋ। ਕਹਿੰਦੇ ਨਹੀਂ, ਹੁਣ ਠੀਕਰਾ ਭੱਜਣ ਦਾ ਸਮਾਂ ਆ ਗਿਆ ਹੈ। ਗੁਰਸਿੱਖੋ, ਮੰਜਿਆਂ 'ਤੇ ਵੀ ਤਾਂ ਸਰੀਰ ਛੁੱਟਣਾ ਹੀ ਹੈ, ਬਿਮਾਰੀ ਨਾਲ ਵੀ ਤਾਂ ਛੁੱਟਣਾ ਹੀ ਹੈ ਨਾ। ਬੰਦ ਬੰਦ ਕੱਟ ਦੇਣਗੇ ਤਾਂ ਕੌਮ ਦੇ ਲੇਖੇ ਲੱਗ ਜਾਵਾਂਗੇ, ਨਾਲੇ ਪਤਾ ਲੱਗ ਜਾਏਗਾ ਕਿਤੇ ਸਰੀਰ ਨਾਲ ਮੋਹ ਤਾਂ ਨਹੀਂ ਹੈਗਾ ਸਾਡੇ, ਤੇ ਮਾੜਾ ਜਿਹਾ ਕਿਤੇ ਕੱਪੜਾ ਆੜ ਕੇ ਪਾੜ ਜਾਵੇ ਤੇ ਪਛਤਾਉਂਦੇ ਰਹਿੰਦੇ ਕੀ ਹੋ ਗਿਆ। ਤੇ ਗੁਰਸਿੱਖਾਂ ਨੇ ਬੰਦ ਬੰਦ ਕਟਵਾ ਲਿਆ, ਪਰ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਵਿਸਰਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੱਸਦੇ ਨੇ ਕਥਾ ਵਿੱਚ, ਕਹਿੰਦੇ ਜਦੋਂ ਬੰਦ ਬੰਦ ਕੱਟਦੇ ਆ ਨਾ ਇੱਕ ਇੱਕ ਜੋੜ, ਸਿਰ ਕੱਟਿਆ ਉਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਸੀ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬਾਕੀ ਜਿਹੜੀਆਂ 16 ਅਸ਼ਟਪਦੀਆਂ ਇੱਕ ਇੱਕ ਟੁਕੜੇ ਵਿੱਚੋਂ ਆਵਾਜ਼ ਆਈ ਹੈ। ਇਹ ਹੈ ਗੁਰਸਿੱਖ ਦਾ ਜੀਵਨ, ਇਹ ਹੈ ਗੁਰਸਿੱਖ ਦਾ ਜੀਵਨ। ਅਤੇ ਉਹਨਾਂ ਗੁਰਸਿੱਖਾਂ ਨੂੰ ਕੋਈ ਬਿਪਤਾ ਨਹੀਂ ਆਉਂਦੀ, ਭਾਵੇਂ ਕਿਸ ਤਰ੍ਹਾਂ ਦਾ ਵੀ ਹੋਵੇ, ਕੋਈ ਸਰੀਰ ਨਾਲ ਮੋਹ ਨਹੀਂ ਹੈ। ਬਿਪਤਾ ਉਦੋਂ ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲਦਾ ਹੈ, ਉਸ ਤੋਂ ਬਿਨਾਂ ਉਹ ਬਿਪਤਾ ਜਾਣਦੇ ਹੀ ਨਹੀਂ। ਇਸ ਵਾਸਤੇ ਉਹਨਾਂ ਨੂੰ ਬਿਪਤਾ ਕੋਈ ਆਉਂਦੀ ਨਹੀਂ ਹੈ।
ਰਹਾਉ
ਵਿਸਰਾਮ ਦੇ ਕੇ ਸਮਝਾਉਂਦੇ ਹਨ,
ਕੋਟ ਬਿਗਨ ਬਿਨ ਸਹ ਹਰ ਸੇਵਾ।
ਪਰਮਾਤਮਾ ਦੀ ਸੇਵਾ, ਪਰਮਾਤਮਾ ਦਾ ਸਿਮਰਨ ਕਰਨ ਕਰਕੇ ਕਰੋੜਾਂ ਬਿਘਨ ਨਾਸ ਹੋ ਜਾਂਦੇ, ਇੱਥੋਂ ਦੇ ਵੀ ਤੇ ਪਰਲੋਕ ਦੇ ਵੀ ਜਿੰਨੇ ਵਿਘਨ ਹਨ।
ਨਿਹਚਲ ਗੋਬਿੰਦ ਧਾਮ,
ਜਿਹੜਾ ਗੋਬਿੰਦ ਪਰਮਾਤਮਾ ਗੋ ਬਾਣੀ ਦੁਆਰਾ ਬਿੰਦ ਜਾਣਨੇ ਯੋਗ ਹੈ, ਜਿਹੜਾ ਉਹਦਾ ਨਿਹਚਲ ਧਾਮ ਜਿਹਨੂੰ ਆਪਾਂ ਸੱਚਖੰਡ ਕਹਿੰਦੇ ਹਾਂ ਉਹ ਪ੍ਰਾਪਤ ਹੁੰਦਾ ਹੈ ਗੁਰਮੁਖਾਂ ਨੂੰ। ਫਿਰ
ਭਗਵੰਤ ਭਗਤ ਕੋ ਭਉ ਕਿਛ ਨਾਹੀ।
ਮਹਾਰਾਜ ਉਹਨਾਂ ਨੂੰ ਤਾਂ ਬੜੀਆਂ ਬਿਪਤਾਵਾਂ ਪੈਂਦੀਆਂ ਵੇਖੀਆਂ, ਤੇ ਤੁਸੀਂ ਆਂਦੇ ਬਿਪਤਾ ਨਹੀਂ ਪੈਂਦੀ ਕੋਈ ਵੀ, ਉਹਨਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ। ਗੁਰੂ ਕੇ ਸਿੱਖੋ, ਬਿਪਤਾ ਨੂੰ ਬਿਪਤਾ ਜਾਣਦੇ ਹੀ ਨਹੀਂ ਹਨ। ਜਿਹੜੇ ਭਗਵੰਤ ਪਰਮਾਤਮਾ ਹੈ ਨਾ ਉਹਦੇ ਭਗਤ ਹਨ। ਕਉ ਨੂੰ ਭਉ ਕਿਛ ਨਾਹੀ, ਸਰੀਰ ਦੇ ਨਾਸ਼ ਹੋਣ ਦਾ, ਜਾਇਦਾਦ ਨਾਸ਼ ਹੋਣ ਦਾ, ਸੰਬੰਧੀਆਂ ਦੇ ਨਾਸ਼ ਹੋਣ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਰਹਿੰਦਾ ਹੈ, ਕਿਸੇ ਢੰਗ ਦਾ ਕੋਈ ਕਿਸੇ ਦੁਸ਼ਮਣ ਦਾ ਡਰ ਨਹੀਂ, ਸੋ ਸਰੀਰਕ ਰੋਗ ਨੂੰ ਕੋਈ ਵੀ ਡਰ ਨਹੀਂ ਹੈ।
ਆਦਰ ਦੇਵਤ ਜਾਮ,
ਪਰਮਾਤਮਾ ਦਾ ਸਿਮਰਨ ਕਰਨ ਕਰਕੇ ਸਰੀਰ ਨੇ ਤਾਂ ਨਾਸ਼ ਹੋਣਾ ਹੀ ਹੋਣਾ ਹੈ, ਤੇ ਸੰਸਾਰ ਦੇ ਤਾਂ ਕੋਈ ਡਰ ਨਹੀਂ। ਸਿਮਰਨ ਵਿੱਚ ਸੁਰਤੀ ਜੋੜਦੇ ਨੇ ਤੇ ਜਮਦੂਤ ਵੀ ਆਦਰ ਦਿੰਦੇ ਨੇ। ਜਲਣ ਜੱਟ ਜੀ ਜਿਹੜੇ ਨਿਸ਼ਹਿਰਾ ਢਾਲਾ ਜਿਨ੍ਹਾਂ ਦਾ ਅਸਥਾਨ ਹੈ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਨਿੰਨ ਗੁਰਮੁਖ ਗੁਰਸਿੱਖ ਉਹ ਭਗਤ ਹੋਏ ਨੇ ਸਤਿਗੁਰੂ ਜੀ ਦੇ, ਉਹਨਾਂ ਦੀ ਜਦੋਂ ਸੁਪਤਨੀ ਰਾਮ ਕੀ ਚੜ੍ਹਾਈ ਕੀਤੀ ਨਾ, ਤੇ ਉਹਨਾਂ ਸੁਨੇਹਾ ਦਿੱਤਾ ਰਾਮ ਕੀ ਜਮਦੂਤਾਂ ਨੂੰ ਕਹੀ ਕਿ ਇਹ ਜਿਹੜਾ ਸੇਠ ਹੈ ਇਹਦਾ ਸੋਚ ਸਮਝ ਕੇ ਹਿਸਾਬ ਕਿਤਾਬ ਕਰੇ। ਜਦੋਂ ਮੈਂ ਮਜ਼ਦੂਰੀ ਕਰਦਾ ਹੁੰਦਾ ਸੀ ਤਾਂ ਮੈਨੂੰ ਇਹ ਭਗਤ ਜੀ ਕਹਿ ਕੇ ਆਵਾਜ਼ ਮਾਰਦੇ ਹੁੰਦੇ ਸੀ, ਤੇ ਜਦੋਂ ਪਰਲੋਕ ਵਿੱਚ ਉਹਦੀ ਘਰ ਦੀ ਪਹੁੰਚੀ ਤੇ ਧਰਮ ਰਾਜੇ ਨੇ ਹੱਥ ਜੋੜ ਕੇ ਕਿਹਾ ਜਦੋਂ ਤੁਹਾਨੂੰ ਉਹਨਾਂ ਬਚਨ ਕਿਹਾ ਸੀ ਨਾ ਅਸੀਂ ਉਦੋਂ ਹੀ ਸੇਠ ਨੂੰ ਛੱਡ ਦਿੱਤਾ ਸੀ ਤੇ ਉਹਦੀ ਘਰਵਾਲੀ ਫਿਰ ਸਨਾਹ ਦੇਣ ਵਾਸਤੇ ਜਲਣ ਜੱਟ ਦੀ ਆ ਗਈ ਭਗਤ ਜੀ ਦੀ ਉਹ ਕਹਿਣ ਲੱਗੇ ਬੀਬਾ ਕਾਹਦੇ ਵਾਸਤੇ ਆਈ ਹੈ ਕਿਉਂ ਮੋਹ ਕੀਤਾ ਹੈ ਜਦੋਂ ਧਰਮ ਰਾਜੇ ਨੇ ਤੈਨੂੰ ਗੱਲ ਕਹੀ ਸੀ ਮੈਨੂੰ ਤਾਂ ਉਦੋਂ ਹੀ ਸੁਣ ਗਈ ਸੀ ਇਹ ਐਸੇ ਭਗਤ ਹਨ ਉਹਨਾਂ ਨੂੰ ਆਦਰ ਦੇਵਤ ਜਾਮ ਜਿਹੜੇ ਜਮਦੂਤ ਹੈ ਉਹ ਵੀ ਸਤਿਕਾਰ ਦਿੰਦੇ ਨੇ ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ
ਤਜ ਗੋਪਾਲ ਆਣ ਜੋ ਕਰਨੀ
ਪਿਆਰਿਓ ਪਰਮਾਤਮਾ ਦਾ ਸਿਮਰਨ ਭਜਨ ਛੱਡ ਕੇ ਜਿਹੜੀਆਂ ਹੋਰ ਕਰਨੀਆਂ ਸੰਸਾਰੀ ਕੰਮ ਧੰਦਿਆਂ ਦੇ ਵਿੱਚ ਚਿੱਤ ਜੋੜਨਾ ਵਿਕਾਰ ਤੇ ਸੰਸਾਰ ਦੇ ਕੁਕਰਮ ਕਰਦੇ ਹਨ
ਸੋਈ ਸੋਈ ਬਿਨਸਤ ਖਾਮ
ਉਹਨਾਂ ਉਹਨਾਂ ਗਲਤੀਆਂ ਦੇ ਵਿੱਚ ਖਾਮ ਨਾਮ ਕਮੀਆਂ ਦੇ ਵਿੱਚ ਕਮਜ਼ੋਰੀਆਂ ਦੇ ਕਾਰਨ ਇਹ ਸਰੀਰ ਜਿਹੜੇ ਨਾਸ ਹੋ ਰਹੇ ਨੇ ਕੰਮ ਕਾਰ ਕਰਕੇ ਸੁਰਤੀ ਤਾਂਹੀਓ ਨਹੀਂ ਟਿਕਦੀ ਸੁਰਤੀ ਵੀ ਨਾਸ ਹੋ ਰਹੀ ਹੈ ਮੋਹ ਮਮਤਾ ਦੇ ਵਿੱਚ ਪੈ ਕੇ ਜੀਵ ਜਿਹੜੇ ਆ ਦੁਖੀ ਹੋ ਰਹੇ ਹਨ
ਚਰਨ ਕਮਲ ਹਿਰਦਾ ਗਹੁ ਨਾਨਕ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਗਲਤੀਆਂ ਤੋਂ ਬਚਣਾ ਹੀ ਤੇ ਉਪਦੇਸ਼ ਫਿਰ ਉਹੋ ਹੀ ਹੈ ਆਪਣੇ ਹਿਰਦਾ ਕਿਉਂਕਿ ਫੁਰਨਾ ਸਾਡਾ ਮਨ ਕਰਦਾ ਬਾਰ ਬਾਰ ਇਸ ਵਾਸਤੇ ਹਿਰਦੇ ਦੇ ਵਿੱਚ ਜੋ ਪੂਜਨੀਕ ਪਰਮਾਤਮਾ ਹੈ ਨਾ ਉਹਦੇ ਕਮਲ ਜੋ ਨਿਰਲੇਪ ਹੈ ਨਾਮ ਉਹਦਾ ਉਹਨੂੰ ਗ੍ਰਹਿਣ ਕਰੋ ਛੋਟਾ ਜਿਹਾ ਬਚਨ ਸੁਣਾ ਕੇ ਮੈਂ ਸਮਾਪਤੀ ਕਰਦਾ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਸੁਰਜੀਤ ਕੌਰ ਮੈਨੂੰ ਭਲਾਈ ਮਿਲੇ ਸੀ ਬੜਾ ਚਿਰ ਬੈਠਾ ਰਿਹਾ ਮੈਂ ਉਹਨਾਂ ਦੇ ਪਾਸ ਅਤੇ ਬੈਠਾ ਜ਼ਿਆਦਾ ਸਮਾਂ ਅੱਧੇ ਘੰਟੇ ਤੋਂ ਵੀ ਉੱਤੇ ਹੋ ਗਿਆ ਕੋਈ ਬਚਨ ਨਹੀਂ ਕੀਤਾ ਵੇਖ ਕੇ ਉਹ ਕਹਿਣ ਲੱਗੇ ਕਿ ਉਹਨਾਂ ਸੋਚਿਆ ਹੋਏਗਾ ਸ਼ਾਇਦ ਕਿ ਇਹ ਗੱਲ ਕਰਨਾ ਚਾਹੁੰਦਾ ਕੋਈ ਮੇਰੇ ਨਾਲ ਕਹਿਣ ਲੱਗੀ ਪੁੱਤ ਮੇਰਾ ਗੱਲ ਕਰਨ ਨੂੰ ਕੋਈ ਜੀ ਨਹੀਂ ਕਰਦਾ ਗੁਰੂ ਦੀ ਕਿਰਪਾ ਨਾਲ ਗਲੇ ਵਿੱਚ ਸਿਮਰਨ ਚੱਲਦਾ ਹੈ ਮੇਰਾ ਚੇਤੀ ਨਹੀਂ ਕਰਦਾ ਕਿ ਮੈਂ ਕੋਈ ਗੱਲ ਕਰਾਂ ਮੂੰਹ ਮਿੱਠੇ ਨਾਲ ਜਿਸ ਤਰ੍ਹਾਂ ਭਰਿਆ ਰਹਿੰਦਾ ਉਹਨਾਂ ਮਹਾਂਪੁਰਖਾਂ ਮੇਰੇ ਭਰਾਤਾ ਜੀ ਦੀ ਅਰਦਾਸ ਦਾ ਸਦਕਾ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਇੰਨੇ ਬਚਨ ਦੱਸਣ ਤੋਂ ਬਾਅਦ ਉਹਨਾਂ ਦੇ ਅੱਖਾਂ 'ਚ ਅੱਥਰੂ ਆ ਗਏ ਰੋਣ ਲੱਗ ਪਏ ਕਹਿੰਦੇ ਪਰ ਪੁੱਤ ਹਿਰਦਾ ਅਜੇ ਖਾਲੀ ਹੋ ਹਿਰਦੇ ਦੇ ਵਿੱਚ ਹਨੇਰਾ ਹੀ ਹਨੇਰਾ ਹੈ ਗਲੇ 'ਚ ਵੱਸਿਆ ਹਿਰਦੇ 'ਚ ਨਹੀਂ ਵੱਸਿਆ ਜੀ ਗੁਰੂ ਕੇ ਸਿੱਖੋ ਜਿਨ੍ਹਾਂ ਦਾ ਰਸਨਾ ਤੋਂ ਗਾਂ ਗਲੇ ਵਿੱਚ ਵੀ ਵੱਸ ਜਾਂਦਾ ਉਹਨਾਂ ਦਾ ਚਿੱਤ ਨਹੀਂ ਕਰਦਾ ਬੋਲਣ ਨੂੰ ਜਿਹੜੇ ਲੋਕ ਕਹਿੰਦੇ ਅਸੀਂ ਅੰਦਰ ਸਿਮਰਦੇ ਹਾਂ ਕਿੰਨੇ ਝੂਠੇ ਤੇ ਬੇਈਮਾਨ ਆ ਉਹ ਲੋਕ ਮਾਤਾ ਕਹਿੰਦੀ ਮੇਰੇ ਹਿਰਦਾ ਖਾਲੀ ਹੈ ਹਿਰਦੇ 'ਚ ਹਨੇਰਾ ਹੈ ਪੁੱਤ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਮੈਂ ਨਹੀਂ ਕੋਈ ਗੱਲ ਕਰਨੀ ਮੈਂ ਹੱਥ ਜੋੜ ਕੇ ਕਿਹਾ ਮਾਂ ਮੈਂ ਬੋਲਣ ਨਹੀਂ ਆਇਆ ਤੇਰੇ ਨਾਲ ਗੱਲ ਕਰਨ ਨਹੀਂ ਆਇਆ ਮੈਂ ਕੇਵਲ ਤੁਹਾਨੂੰ ਮਹਾਂਪੁਰਖਾਂ ਦੀ ਭੈਣ ਜਾਣ ਕੇ ਅਤੇ ਫਤਿਹ ਬੁਲਾਉਣ ਆਇਆ ਮੈਂ ਕੋਈ ਗੱਲ ਨਹੀਂ ਕਰਨ ਆਇਆ ਤੁਹਾਡੇ ਨਾਲ ਅਤੇ ਗੁਰੂ ਸਾਹਿਬ ਨੇ ਆਪੇ ਹੀ ਉਹਨਾਂ ਦੀ ਬਚਨ ਸੁਣਾ ਦਿੱਤੇ ਮੈਨੂੰ ਅਤੇ ਮੈਨੂੰ ਅੱਜ ਵੀ ਬਚਨ ਇਹ ਚੇਤੇ ਆ ਰਿਹਾ ਸੀ ਜਦੋਂ ਵਾਰ ਵਾਰ ਇਹ ਬਚਨ ਸਤਿਗੁਰੂ ਜੀ ਕਹਿੰਦੇ ਹਿਰਦੇ ਸਿਮਰੋ ਗੁਰੂ ਕੇ ਸਿੱਖੋ ਜਿਨ੍ਹਾਂ ਦੇ ਗਲੇ 'ਚ ਹੀ ਚੱਲਦਾ ਬੋਲਣ ਨੂੰ ਚਿੱਤ ਨਹੀਂ ਕਰਦਾ ਹਰ ਟਾਈਮ ਸਿਮਰ 'ਚ ਲੀਨ ਰਹਿੰਦੇ ਆ ਜਿਨ੍ਹਾਂ ਦੇ ਹਿਰਦੇ 'ਚ ਵੱਸ ਜਾਵੇ ਕਿਹੋ ਜਿਹੀਆਂ ਬਖਸ਼ਾਂ ਆਉਣਗੀਆਂ ਕੀਆਂ ਹੀ ਨਹੀਂ ਜਾ ਸਕਦੀਆਂ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਵਿੱਚ ਗ੍ਰਹਿਣ ਕਰੋ ਨਾਮ ਨੂੰ
ਸੁੱਖ ਸਮੂਹ ਬਿਸਰਾਮ
ਸਮੂਹ ਦੁਨੀਆਂ ਦੇ ਸੁੱਖ ਤੇ ਸਾਰਿਆਂ ਤੋਂ ਵੱਡਾ ਟਿਕਾਣਾ ਸੱਚਖੰਡ ਦਾ ਤੁਹਾਨੂੰ ਮਿਲ ਜਾਏਗਾ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਦਾਸ ਪਾਸੋਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਅਸੀਂ ਔਗਣ ਆ ਰਹੇ ਹਾਂ ਸਤਿਗੁਰਾਂ ਦੀ ਬਾਣੀ ਬ੍ਰਹਮ ਸਰੂਪ ਹੈ ਗੁਰੂ ਨਾਨਕ ਦੇਵ ਜੀ ਦਾ ਰੂਪ ਹੈ ਇਹਨਾਂ ਦੀ ਸੰਪੂਰਨ ਮਹਿਮਾ ਨਹੀਂ ਹੋ ਸਕਦੀ ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ ਵਿੱਚ ਪਾਉਣੀਆਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣਾ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਅਤੇ ਸਮੂਹ ਗੁਰਮੁਖਾਂ ਗੁਰਸਿੱਖਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਧੰਨਵਾਦ ਜਿਨ੍ਹਾਂ ਨੇ ਅਸੀਸ ਦੇ ਕੇ ਕਥਾ ਦੀ ਦਾਤ ਬਖਸ਼ਿਸ਼ ਕਰਾਈ ਸਤਿਗੁਰਾਂ ਦੇ ਪਾਸੋਂ ਹੋਈਆਂ ਭੁੱਲਾਂ ਦੀ ਮੁਆਫ਼ੀ ਅੱਗੇ ਵਾਸਤੇ ਸਮੱਤ ਬਖਸ਼ਣੀ ਜੀ
ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨ ਸਤ ਖਾਮ ਚਰਨ ਕਮਲ ਹਿਰਦਾ ਗਹੁ ਨਾਨਕ ਸੁਖ ਸਮੂਹ ਬਿਸਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।